ਗੁਰਸਿੱਖਾਂ ਦੀ ਭਗਤ ਮਾਲਾ ਮਹਾਰਾਜ ਜੀ ਨੂੰ ਸਿੱਖ ਬੇਨਤੀ ਕਰਕੇ ਜਗਿਆਸਾ ਨਾਲ ਪੁੱਛਦੇ ਨੇ, ਜੋ ਉਹਨਾਂ ਦੇ ਹਿਰਦੇ ਚ ਸਵਾਲ ਉਪਜਦਾ ਉਹਦਾ ਜਵਾਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਿੰਦੇ ਹਨ। ਸਿੱਖਾਂ ਨੂੰ ਭਲਾ ਉਪਦੇਸ਼ ਦੇ ਕੇ ਕਿਰਤਾਰਥ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰੀਏ, ਕਿਉਂਕਿ ਧਿਆਨ ਜਿਤਨਾ ਇਕਾਗਰ ਹੋਵੇਗਾ ਸਤਿਗੁਰਾਂ ਦੇ ਬਚਨ ਓਨੀ ਜ਼ਿਆਦਾ ਸਮਝ ਵਿੱਚ ਪੈਣਗੇ, ਕਿਉਂਕਿ ਗੁਰਦੇਵ ਦੇ ਅੰਦਰੋਂ ਜਿਹੜੇ ਪਾਵਨ ਬਚਨ ਉਚਰੇ ਜਾਂਦੇ ਨੇ ਉਹ ਬਚਨ ਬੜੀ ਗੰਭੀਰਤਾ ਵਿੱਚੋਂ ਆਉਂਦੇ ਹਨ। ਕੋਈ ਜਿਤਨਾ ਗੰਭੀਰ ਹੋਵੇਗਾ ਓਨੀ ਉਹਨੂੰ ਜ਼ਿਆਦਾ ਸਮਝ ਪਵੇਗੀ। ਗੰਭੀਰ ਹੋਣ ਦਾ ਮਤਲਬ ਹੈ ਧਿਆਨ ਨੂੰ ਇਕਾਗਰ ਕਰ ਲੈਣਾ, ਸੁਰਤ ਨੂੰ ਇਕਾਗਰ ਕਰ ਲੈਣਾ। ਪਰ ਬੜਾ ਸੁੰਦਰ ਸ੍ਰੇਸ਼ਟ ਸਾਧਨ ਹੈ ਧਿਆਨ ਨੂੰ ਇਕਾਗਰ ਕਰਨ ਦਾ, ਉਹ ਹੈ ਸਾਹਿਬ ਜੀ ਦਾ ਸਿਮਰਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਚਤੁਰਦਾਸ ਅਰ ਮੂਲਾ ਦੋਏ,
ਭਾਈ ਚਤੁਰਦਾਸ ਜੀ ਔਰ ਦੂਸਰੇ ਭਾਈ ਮੂਲਾ ਜੀ,
ਹੁਤੇ ਕਪੂਰ ਜਾਤ ਕੇ ਸੋਏ,
ਜਾਤੀ ਕਰਕੇ ਕਪੂਰ ਸਨ। ਕਪੂਰ ਇੱਕ ਵਰਣ ਹੈ, ਕਪੂਰ ਇੱਕ ਜਾਤੀ ਗੋਤਰ ਹੈ, ਇਹ ਕਪੂਰ ਜਾਤੀ ਦੇ ਸਨ ਦੋਵੇਂ ਸਿੱਖ।
ਹਾੜੂ ਗਾੜੂ ਵਿਜ ਸੋ ਚਾਰ,
ਤੀਜੇ ਭਾਈ ਹਾੜੂ ਜੀ, ਚੌਥੇ ਭਾਈ ਗਾੜੂ ਜੀ। ਭਾਈ ਹਾੜੂ ਤੇ ਭਾਈ ਗਾੜੂ ਜੀ ਇਹਨਾਂ ਦਾ ਗੋਤਰ ਵਿਜ ਸੀ, ਇਹ ਵਿਜ ਜਾਤੀ ਦੇ ਸਨ। ਇਹ ਚਾਰੇ ਗੁਰਸਿੱਖ ਭਾਈ ਚਤੁਰਦਾਸ, ਭਾਈ ਮੂਲਾ, ਭਾਈ ਹਾੜੂ ਔਰ ਭਾਈ ਗਾੜੂ, ਇਹ ਚਾਰੇ ਗੁਰਸਿੱਖ
ਚਲ ਆਏ ਸਤਿਗੁਰ ਕੇ ਦੁਆਰ,
ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਦਰਬਾਰ ਵਿੱਚ ਚੱਲ ਕੇ ਆਏ ਹਨ।
ਕਰ ਬੰਧਨ ਸੋ ਭੂਜਨ ਲਾਗੇ,
ਬੜੇ ਪਿਆਰ ਨਾਲ ਗੁਰੂ ਚਰਨਾਂ ਤੇ ਵੰਦਨਾ ਕਰਕੇ ਪ੍ਰਣਾਮ ਕਰਕੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ।
ਵੈ ਉਪਦੇਸ਼ ਸਿੱਖ ਬਹੁ ਜਾਗੇ,
ਕਹਿਣ ਲੱਗੇ ਮਹਾਰਾਜ ਆਪ ਜੀ ਦੇ ਪਾਵਨ ਉਪਦੇਸ਼ ਨਾਲ ਬਹੁਤ ਸਾਰੇ ਗੁਰਸਿੱਖ ਅੰਮ੍ਰਿਤ ਵੇਲੇ ਜਾਗਦੇ ਹਨ। ਆਪ ਜੀ ਦਾ ਹੁਕਮ ਹੈ ਕਿ ਗੁਰਸਿੱਖ ਅੰਮ੍ਰਿਤ ਵੇਲੇ ਜਾਗੇ, ਆਪ ਜੀ ਦੇ ਬਚਨਾਂ ਨਾਲ ਹੀ ਬਹੁਤ ਸਾਰੇ ਜੀਵ ਜਾਗ ਪਏ ਹਨ।
ਸ਼ੁਭ ਕਰਮਨ ਕੀ ਉਦਮ ਕਰੀ,
ਜਿਹੜੇ ਜਾਗ ਪਏ ਨੇ ਉਹ ਸ਼ੁਭ ਕਰਮਾਂ ਦੇ ਉਦਮ ਚ ਲੱਗੇ ਹਨ। ਮਹਾਰਾਜ ਆਪ ਜੀ ਦੇ ਉਪਦੇਸ਼ ਨਾਲ ਬੜਿਆਂ ਦੀ ਸੁਰਤ ਜਾਗ ਪਈ ਹੈ, ਬਹੁਤ ਗੁਰਸਿੱਖ ਜਾਗ ਪਏ ਨੇ, ਜਿਹੜੇ ਚੰਗੇ ਕਰਮਾਂ ਵਿੱਚ ਲੱਗੇ ਨੇ, ਭਲੇ ਕਰਮਾਂ ਵਿੱਚ ਪ੍ਰਵਿਰਤ ਹਨ।
ਸਤਿਨਾਮ ਸਿਮਰਨ ਮਨ ਤਰੇ,
ਔਰ ਜਿੱਥੇ ਉਹ ਚੰਗੇ ਕਰਮ ਕਰਦੇ ਨੇ ਉੱਥੇ ਉਹ ਨਾਲ ਆਪਣੇ ਹਿਰਦੇ ਚ ਅਕਾਲ ਪੁਰਖ ਜੀ ਦੇ ਸੱਚੇ ਨਾਮ ਦਾ ਜਾਪ ਜਪਦੇ ਨੇ, ਅਕਾਲ ਪੁਰਖ ਜੀ ਦਾ ਭਜਨ ਕਰਦੇ ਨੇ, ਨਾਮ ਦੀ ਕਮਾਈ ਕਰਦੇ ਹਨ।
ਸਰਬ ਸੰਤ ਪੀ ਐਸੀ ਕਹੀ,
ਜਿੰਨੇ ਮਹਾਂਪੁਰਖ ਨੇ, ਮਹਾਤਮਾ ਨੇ, ਸੰਤ ਲੋਕ ਨੇ, ਉਹ ਵੀ ਇਹ ਗੱਲ ਕਹਿੰਦੇ ਹਨ।
ਰਾਵਰ ਕੋ ਮਤ ਤੋ ਇਹ ਆਹੇ,
ਕਿ ਜਿਹੜੇ ਜਾਗ ਪਏ ਨੇ ਉਹੀ ਭਲੇ ਕਰਮ ਕਰਦੇ ਹੈ, ਜਿਹੜੇ ਜਾਗ ਪਏ ਨੇ ਉਹੀ ਨਾਮ ਜਪਦੇ ਹੈ। ਮਹਾਰਾਜ ਜੀ ਇਹ ਬਚਨ ਆਪ ਜੀ ਨੇ ਵੀ ਕਹੇ ਨੇ ਤੇ ਬਹੁਤ ਸਾਰੇ ਮਹਾਂਪੁਰਖ ਮਹਾਤਮਾ ਵੀ ਇਹ ਗੱਲ ਕਹਿੰਦੇ ਹਨ।
ਇੱਕ ਸਲੋਕ ਸ਼੍ਰੀ ਵਾਰ ਮਜਾਰੇ,
ਮਹਾਰਾਜ ਪਰ ਅਸੀਂ ਇੱਕ ਸਲੋਕ ਪੜਿਆ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਵਾਰਾਂ ਦੇ ਵਿੱਚ ਦਰਜ ਹੈ, ਉਰੇ ਸਲੋਕ ਮਹਾਰਾਜ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ ਹੈ।
ਇਸ ਬਿਦ ਸ਼੍ਰੀ ਮੁਖ ਕੀਨ ਉਚਾਰੇ,
ਉਸ ਸਲੋਕ ਦਾ ਤਾਤਪਰਜ ਨਹੀਂ ਸਾਨੂੰ ਸਮਝ ਆਇਆ, ਉਸ ਸਲੋਕ ਨੂੰ ਪੜ ਕੇ ਸੁਣ ਕੇ ਸਾਡੇ ਅੰਦਰ ਸਵਾਲ ਜਾਗਿਆ, ਜਿਹੜਾ ਅਸੀਂ ਤੁਹਾਡੇ ਕੋਲ ਅੱਜ ਪੁੱਛਣ ਵਾਸਤੇ ਆਏ ਹਾਂ। ਉਹ ਪਾਵਨ ਸਲੋਕ ਜੋ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਉਹ ਆਪ ਜੀ ਦੇ ਕੋਲ ਅਸੀਂ ਸਰਵਣ ਕਰਾਉਂਦੇ ਹਾਂ।
ਸਲੋਕ ਮਹੱਲਾ ਪਹਿਲਾ, ਦਾਤੀ ਸਾਹਿਬ ਸੰਧੀਆਂ, क्या चले तिस नाल।
ए सलोक महाराज गुरु नानक साहब ने उचारिया के साहब दे हथ विच दाता हन, जीवे वेखे भी एदे नाल की चलना है।
इक जा गंदी ना लहन, इक ना सुतियां दी उठाल।
पातशाह कहंदे आ भी इक जेड़े जागदे आ उहनां नूं कुछ नहीं लभदा, जेड़े सुते ने परमेश्वर सुतियां नूं उठाल के दे दिंदा। महाराज नाले महापुरख कहंदे आ भी जेड़े जागदे आ ਉਹ ਬਹੁਤ ਕੁਝ ਕਰਦੇ ਆ, ਭਲੇ ਕਰਮ ਕਰਦੇ ਆ, ਬਾਣੀ ਪੜ੍ਹਦੇ ਆ, ਨਾਮ ਜਪਦੇ ਆ। ਇੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਜਾਗਦਿਆਂ ਨੂੰ ਕੁਝ ਨਹੀਂ ਮਿਲਦਾ। ਇੱਕ ਜਗ ਅੰਦੇ ਨਾਲ ਹਨ, ਜਿਹੜੇ ਜਾਗਦੇ ਨੇ ਉਹਨਾਂ ਨੂੰ ਨਹੀਂ ਲੱਭਦਾ ਕੁਝ, ਉਹਨਾਂ ਨੂੰ ਨਹੀਂ ਮਿਲਦਾ ਕੁਝ। ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਜਿਹੜੇ ਇੱਕ ਨਾ ਸੁੱਤੇ ਪਏ ਨੇ ਉਹਨਾਂ ਨੂੰ ਰੱਬ ਉਠਾਲ ਕੇ ਦੇ ਦਿੰਦਾ। ਤੇ ਫਿਰ ਮਹਾਰਾਜ ਜਾਗਣਾ ਨਹੀਂ ਚਾਹੀਦਾ, ਫਿਰ ਤਾਂ ਸੁੱਤੇ ਹੀ ਰਹੋ। ਵੀ ਰੱਬ ਜਾਗਦਿਆਂ ਨੂੰ ਦਿੰਦਾ ਹੀ ਨਹੀਂ ਕੁਝ, ਸੁੱਤਿਆਂ ਨੂੰ ਉਠਾਲ ਕੇ ਦਾਨ ਦਿੰਦਾ, ਫਿਰ ਜਾਗਣ ਦੀ ਕੀ ਲੋੜ। ਕਈਆਂ ਨੂੰ ਇਹ ਬਚਨ ਸੁਣ ਕੇ ਮਨ ਜੇ ਖਿਆਲ ਆ ਗਿਆ ਹੋਵੇਗਾ, ਫਿਰ ਕੀ ਲੋੜ ਆ ਅੰਮ੍ਰਿਤ ਵੇਲੇ, ਹੁਣ ਜੇ ਅਸੀਂ ਉੱਠਦੇ ਹਾਂ, ਉੱਠਿਆ ਕਰਾਂਗੇ ਆਰਾਮ ਨਾਲ 8-9 ਵਜੇ ਐਨ, ਜਦੋਂ ਪੂਰੀ ਬੈਟਰੀ ਨੀ। ਕਈ ਕਹਿੰਦੇ ਜੀ ਬੈਟਰੀ ਨੀ ਚਾਰਜ ਹੁੰਦੀ ਜਦੋਂ ਤੱਕ 8-9 ਵਜੇ ਤੱਕ ਨਾ ਸੋਈਏ। ਉਹ ਬੈਟਰੀ ਚਾਰਜ ਕਰਨ ਵਾਲਿਆਂ ਵਾਸਤੇ ਤਾਂ ਬੜਾ ਵਧੀਆ ਬਚਨ ਹੈ, ਪਰ ਮੇਰੇ ਪਾਤਸ਼ਾਹ ਤਾਂ ਗੁਰਬਾਣੀ ਚ ਕਹਿੰਦੇ ਆ ਜਿਨ੍ਹਾਂ ਨੈਣ ਨਿੰਦਰਾਵਲੇ, ਤਿੰਨਾ ਮਿਲਣ ਕੁਆਓ ਫਰੀਦਾ, ਰਾਤ ਕਥੂਰੀ ਵੰਡੀਆ ਸੁੱਤਿਆਂ ਮਿਲਿਆ ਨਾ ਪਾਓ। ਜਿਨ੍ਹਾਂ ਨੈਣ ਨਿੰਦਰਾਵਲੇ, ਆਹ ਜਿਨ੍ਹਾਂ ਦੇ ਨੇਤਰਾਂ ਚ ਨੀਂਦ ਹੋਵੇਗੀ, ਯਾਨੀ ਕਿ ਅੰਮ੍ਰਿਤ ਵੇਲੇ ਉੱਠਦੇ ਆ, ਸਾਧਨਾ ਕਰਦੇ ਆ ਨੀਂਦ ਦਾ ਤਿਆਗ ਕਰਕੇ, ਤਿੰਨਾ ਮਿਲਣ ਕੁਆਓ ਆਵਾਜ਼ ਮਾਰ ਕੇ, ਕੁਆਓ ਕਹਿੰਦੇ ਆਵਾਜ਼ ਮਾਰਨ ਨੂੰ, ਰੱਬ ਆਵਾਜ਼ਾਂ ਮਾਰ ਕੇ ਕਹਿੰਦਾ ਆ ਜਾ ਬਈ ਤੂੰ ਸਾਧਨਾ ਕਰਨ ਵਿੱਚ ਲੱਗਾ ਮੈਨੂੰ ਮਿਲਣ ਵਾਸਤੇ। ਤੇ ਮਹਾਰਾਜ ਆਪ ਜੀ ਇੱਥੇ ਬਚਨ ਗੁਰੂ ਨਾਨਕ ਸਾਹਿਬ ਜੀ ਫੁਰਮਾ ਰਹੇ ਨੇ ਵੀ ਸੁੱਤਿਆਂ ਨੂੰ ਹੀ ਰੱਬ ਜਗਾ ਕੇ ਦੇ ਦਿੰਦਾ, ਜਾਗਦਿਆਂ ਨੂੰ ਕੁਝ ਨਹੀਂ ਮਿਲਦਾ। ਮਹਾਰਾਜ ਇਹ ਗੱਲ ਸਾਨੂੰ ਸਮਝ ਵਿੱਚ ਨਹੀਂ ਪਈ।
ਚੋਪਈ ਇਸ ਤੇ ਵਿਦ ਐਸੀ ਲਖ ਲਈ।
ਮਹਾਰਾਜ ਇਹ ਬਚਨ ਪੜ੍ਹ ਕੇ ਤਾਂ ਅਸੀਂ ਇਹ ਵਿਧੀ ਇਹ ਤਰੀਕਾ ਆਪਣੇ ਮਨ ਚ ਜਾਣਿਆ।
ਸੁਪਤੇ ਉਦਾਤ ਪ੍ਰਭੂ ਨੇ ਦਈ,
ਜਿਹੜੇ ਸੁੱਤੇ ਨੇ ਸੁੱਤਿਆਂ ਨੂੰ ਪਰਮੇਸ਼ਰ ਨੇ ਦਾਤ ਦੇ ਦਿੱਤੀ ਹੈ, ਸੁੱਤਿਆਂ ਨੂੰ ਪਰਮੇਸ਼ਰ ਨੇ ਦਾਤਾਂ ਦੇਣੀਆਂ ਹਨ।
ਜਾਗ੍ਰਿਤ ਜੇ ਛੂਚੇ ਸੋ ਲਈਏ,
ਜਿਹੜੇ ਜਾਗਦੇ ਨੇ ਉਹ ਖਾਲੀ ਰਹਿ ਜਾਂਦੇ ਨੇ। ਇਹਦਾ ਮਤਲਬ ਤਾਂ ਇਹੀ ਸਮਝ ਆ ਰਿਹਾ ਨਾ, ਅੱਖਰੀ ਅਰਥ ਤਾਂ ਇਹੀ ਨੇ। ਅੱਖਰੀ ਅਰਥਾਂ ਦੇ ਨਾਲ ਤਾਂ ਮਹਾਰਾਜ ਜੀ ਇਹੀ ਸਮਝ ਆ ਰਹੀ ਹੈ ਵੀ ਜਾਗਦਿਆਂ ਨੂੰ ਕੁਝ ਨਹੀਂ ਮਿਲਦਾ, ਸੁੱਤਿਆਂ ਨੂੰ ਪਰਮੇਸ਼ਰ ਉਠਾਲ ਕੇ ਦਾਤਾਂ ਦਿੰਦਾ।
ਜਾਂ ਤੇ ਸੁਪਤੇ ਉਹੀ ਨਿਤ ਚਾਹੀਏ,
ਫਿਰ ਤਾਂ ਮਹਾਰਾਜ ਨਿਤ ਸੁੱਤੇ ਹੀ ਰਹਿਣਾ ਚਾਹੀਦਾ। ਲੰਗਰ ਪ੍ਰਸ਼ਾਦਾ ਛਕੋ ਫਿਰ ਸੌਂ ਜਾਓ, ਸਰੀਰ ਦੀ ਕਿਰਿਆ ਸੋਧੋ ਫਿਰ ਸੌਂ ਜਾਓ, ਫਿਰ ਤਾਂ ਮਹਾਰਾਜ ਜੀ ਰਾਤ ਦਿਨ ਸੁੱਤੇ ਹੀ ਰਹਿਣਾ ਚਾਹੀਦਾ ਵੀ ਪਰਮੇਸ਼ਰ ਸੁੱਤਿਆਂ ਨੂੰ ਉਠਾਲ ਕੇ ਦਿੰਦਾ, ਜਾਗਦਿਆਂ ਨੂੰ ਕੁਝ ਨਹੀਂ ਲੱਭਦਾ, ਕੁਝ ਨਹੀਂ ਮਿਲਦਾ।
ਤਬ ਬੋਲੀ ਸੋਡੀ ਸਿਰ ਮੌਰ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਹੱਸ ਪਏ ਸੁਣ ਕੇ ਤੇ ਮੁਸਕਰਾ ਕੇ, ਸੋਡੀਆਂ ਦੀ ਕੁੱਲ ਦੇ ਭੂਸ਼ਣ, ਸੋਡੀਆਂ ਦੀ ਕੁੱਲ ਦੇ ਸਿਰਮੌਰ, ਪੰਚਮ ਪਾਤਸ਼ਾਹ ਜੋ ਆਪ ਪਰਮੇਸ਼ਵਰ ਨੇ ਸਮਾਤ ਲੋਕ ਦੀ ਧਰਤੀ ਤੇ ਆਪ ਅਕਾਲ ਪੁਰਖ ਨੇ, ਅਕਾਲ ਪੁਰਖ ਜੀ ਗੁਰੂ ਅਰਜਨ ਦੇਵ ਸਾਹਿਬ ਰੂਪ ਹੋ ਕੇ ਬੋਲੇ ਕਹਿਣ ਲੱਗੇ,
ਇਸ ਕੋ ਆਸ਼ੀ ਹੈ ਬਿਦ ਔਰ।
ਮਹਾਰਾਜ ਜੀ ਕਹਿੰਦੇ ਸਿੱਖੋ ਤੁਸੀਂ ਕੇਵਲ ਪੰਕਤੀਆਂ ਦੇ ਅੱਖਰੀ ਅਰਥ ਪੜ੍ਹ ਰਹੇ ਹੋ, ਪਰ ਇਹਦਾ ਆਸ਼ਾ, ਇਹਦਾ ਸਿਧਾਂਤ, ਇਹਦਾ ਭਾਵ ਅਰਥ ਕੁਝ ਹੋਰ ਹੈ। ਇਹਦੇ ਜਿਹੜੇ ਭਾਵ ਅਰਥ ਨੇ, ਇਹਦਾ ਜਿਹੜਾ ਆਸ਼ਾ ਹੈ ਉਹ ਹੋਰ ਹੈ।
ਇੱਕ ਤੋਂ ਪੜ੍ਹ ਕਰ ਪੰਡਿਤ ਹੋਏ।
ਇੱਥੇ ਜਾਗਣ ਦਾ ਮਤਲਬ ਇਹ ਹੈ ਵੀ ਇੱਕ ਉਹ ਨੇ ਜਿਹੜੇ ਪੜ੍ਹ ਲਿਖ ਕੇ ਪੰਡਿਤ ਹੋ ਗਏ, ਯਾਨੀ ਕਿ ਜਾਗ ਗਏ, ਪੜ੍ਹ ਲਿਖ ਕੇ ਪੰਡਿਤ ਹੋ ਗਏ। ਕਹਿੰਦੇ ਅਸੀਂ ਜਾਗਦੇ ਹਾਂ, ਸਾਨੂੰ ਸਾਰੀ ਸੋਝੀ ਹੋ ਗਈ ਹੈ, ਅਸੀਂ ਸਾਰੇ ਧਰਮ ਗ੍ਰੰਥ ਪੜ੍ਹ ਲਏ ਨੇ, ਅਸੀਂ ਸਾਰੇ ਸ਼ਾਸਤਰ ਵੇਖ ਲਏ ਨੇ। ਕਹਿੰਦੇ ਇੱਕ ਤਾਂ ਜਿਹੜੇ ਪੜ੍ਹ ਕੇ ਪੰਡਿਤ ਹੋ ਗਏ,
ਮਨ ਹੰਕਾਰ ਵਿਸਾਲ ਪਰੋਏ।
ਉਹਨਾਂ ਨੇ ਜਦੋਂ ਪੜ੍ਹਿਆ ਤੇ ਪੜ੍ਹ ਕੇ ਹੰਕਾਰੀ ਹੋ ਗਏ ਵੀ ਅਸੀਂ ਪੜ੍ਹੇ ਲਿਖੇ ਹਾਂ। ਪੜ੍ਹਿਆ ਮੂਰਖ ਆਖੀ ਹੈ, ਜਿਸ ਲੱਭ ਲੋਭ ਹੰਕਾਰ ਹੰਕਾਰੀ ਹੋ ਗਏ। ਵੀ ਅਸੀਂ ਪੜ੍ਹੇ ਲਿਖੇ ਹੋਏ ਆ, ਅਸੀਂ ਸ਼ਾਸਤਰ ਪੜ੍ਹੇ ਹੋਏ ਨੇ, ਪੜ੍ਹ ਕੇ ਹੰਕਾਰ ਸਹਿਤ ਹੋ ਗਏ।
ਮੈਂ ਸੰਤਨ ਕੀ ਸੇਵਾ ਕਰੀ।
ਫਿਰ ਉਹ ਜਿਹੜੇ ਪੜ੍ਹਾਈ ਦੇ ਅਭਿਮਾਨ ਵਿੱਚ ਮਸਤ ਹੁੰਦੇ ਨੇ ਹੰਕਾਰ ਚ, ਉਹ ਰੱਬ ਦੇ ਪਿਆਰਿਆਂ ਮਹਾਂਪੁਰਖਾਂ ਸੰਤਾਂ ਦੀ ਸੇਵਾ ਨਹੀਂ ਕਰਦੇ। ਉਹ ਕਹਿੰਦੇ ਅਸੀਂ ਏਡੇ ਵੱਡੇ ਗਿਆਨੀ ਸੇਵਾ ਕਰਦੇ ਚੰਗੇ ਲੱਗਦੇ, ਅਸੀਂ ਇਹਨਾਂ ਸਾਧੂਆਂ ਦੇ ਚਰਨ ਝਾੜਦੇ ਚੰਗੇ ਲੱਗਦੇ ਆ, ਉਹਨਾਂ ਦਾ ਹੰਕਾਰ ਹੀ ਉਹਨਾਂ ਨੂੰ ਸੇਵਾ ਨਹੀਂ ਕਰਨ ਦਿੰਦਾ। ਹੰਕਾਰ ਕਾਹਦਾ? ਪੜ੍ਹਾਈ ਦਾ, ਸ਼ਾਸਤਰਾਂ ਦਾ, ਵੀ ਅਸੀਂ ਪੜ੍ਹ ਲਿਖ ਗਏ ਆ। ਉਹ ਹੰਕਾਰ ਸਹਿਤ ਕਿਸੇ ਮਹਾਂਪੁਰਖ ਸਾਧੂ ਦੀ ਸੇਵਾ ਨਹੀਂ ਕਰਦੇ।
ਅਮ ਬੁੱਧ ਅਧਿਕ ਮਾਨ ਇਮ ਧਰਈ।
ਉਹ ਆਪਣੇ ਅੰਦਰ ਇਸ ਗੱਲ ਦਾ ਗਰੂਰ ਕਰਦੇ ਨੇ ਵੀ ਇਸ ਸਾਧ ਨਾਲੋਂ ਜ਼ਿਆਦਾ ਗਿਆਨ ਤਾਂ ਸਾਨੂੰ ਹੈ, ਅਸੀਂ ਕਿਉਂ ਦੀ ਸੇਵਾ ਕਰੀਏ। ਉਹਨਾਂ ਦੀ ਬੁੱਧੀ ਚ ਇਸ ਗੱਲ ਦਾ ਅਭਿਮਾਨ ਹੁੰਦਾ ਵੀ ਸਾਨੂੰ ਜ਼ਿਆਦਾ ਪਤਾ, ਅਸੀਂ ਜ਼ਿਆਦਾ ਜਾਣਦੇ ਹਾਂ, ਇਹ ਸਾਧ ਤਾਂ ਅਨਪੜ੍ਹ ਤੁਰੇ ਫਿਰਦੇ ਆ, ਇਹਨਾਂ ਨੂੰ ਕਿਉਂ ਅਸੀਂ ਸੇਵੀਏ। ਏਦਾਂ ਦਾ ਹੰਕਾਰ ਉਹਨਾਂ ਦੇ ਮਨ ਦੇ ਵਿੱਚ ਆ ਜਾਂਦਾ ਪੜ੍ਹਾਈ ਦਾ।
ਕਰੇ ਬਾਦ ਉਰ ਨਿਸ਼ਚੇ ਨਾਏ ਨਾ।
ਹੋਰ ਉਹ ਵਾਦ ਵਿਵਾਦ ਹੀ ਕਰਦੇ ਰਹਿੰਦੇ, ਝਗੜਾ ਹੀ ਕਰਦੇ, ਨਿਸ਼ਚਾ ਕੋਈ ਨਹੀਂ ਹੁੰਦਾ ਉਹਨਾਂ ਅੰਦਰ। ਵਾਦ ਵਿਵਾਦ ਕਰੀ ਜਾਂਦੇ ਨੇ, ਨਿਸ਼ਚਾ ਉਹਨਾਂ ਦੇ ਹਿਰਦੇ ਚ ਨਹੀਂ ਹੁੰਦਾ।
ਸ਼ੁਭ ਉਪਦੇਸ਼ ਜੋ ਮਾਨੇ ਕਾਹੇ ਨਾ।
ਉਹ ਕਿਸੇ ਦਾ ਭਲਾ ਦਿੱਤਾ ਉਪਦੇਸ਼ ਨਹੀਂ ਮੰਨਦੇ। ਉਹ ਕਹਿੰਦੇ ਮੈਨੂੰ ਪਤਾ, ਅਸੀਂ ਜਾਣਦੇ ਆ। ਉਹ ਕਿਸੇ ਦਾ ਚੰਗਾ ਉਪਦੇਸ਼ ਵੀ ਨਹੀਂ ਸੁਣਦੇ। ਪੜ੍ਹਾਈ ਲਿਖਾਈ ਦੇ ਹੰਕਾਰ ਦੇ ਵਿੱਚ ਇੰਨੇ ਜ਼ਿਆਦਾ ਮਸਤ ਹੋ ਜਾਂਦੇ ਨੇ ਕਿ ਕਿਸੇ ਦੀ ਕਹੀ ਹੋਈ ਭਲੀ ਗੱਲ, ਕਿਸੇ ਦਾ ਕਿਹਾ ਹੋਇਆ ਭਲਾ ਉਪਦੇਸ਼ ਨਹੀਂ ਸੁਣਦੇ।
ਇੱਕ ਅਨਪੜ੍ਹ ਨੈ ਮਨ ਹੰਕਾਰੀ।
ਦੂਜੇ ਪਾਸੇ ਨੇ ਇੱਕ ਅਨਪੜ੍ਹ, ਜਿਹੜੇ ਪੜ੍ਹੇ ਲਿਖੇ ਨਹੀਂ, ਉਹਨਾਂ ਦੇ ਮਨ ਚ ਹੰਕਾਰ ਨਹੀਂ। ਉਹ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਜੀ, ਸਪਸ਼ਟ ਹੈ। ਕਹਿੰਦੇ ਜੀ ਅਸੀਂ ਨੀ ਕੁਝ ਜਾਣਦੇ, ਉਹ ਅਨਪੜ੍ਹ ਨੇ, ਉਹ ਹੰਕਾਰ ਤੋਂ ਰਹਿਤ ਹਨ।
ਗੁਰ ਸੰਤਨ ਕੀ ਸੇਵ ਸੁਧਾਰੀ।
ਉਹ ਸਾਧੂਆਂ ਦੀ, ਮਹਾਂਪੁਰਖਾਂ ਦੀ, ਗੁਰਸਿੱਖਾਂ ਦੀ ਸਿਰ ਸੁੱਟ ਕੇ ਸੇਵਾ ਕਰਦੇ, ਲੱਗੇ ਰਹੀਏ ਸੇਵਾ ਚ। ਉਹ ਸਾਧੂਆਂ ਦੀ, ਸੰਤਾਂ ਦੀ ਸੇਵਾ ਕਮਾਉਂਦੇ ਕਿਉਂਕਿ ਹੰਕਾਰ ਨਹੀਂ ਹੈ ਉਹਨਾਂ ਨੂੰ। ਉਹਨਾਂ ਨੂੰ ਆਪਣੀ ਪੜ੍ਹਾਈ ਦਾ ਕੋਈ ਅਭਿਮਾਨ ਨਹੀਂ ਕਿਉਂਕਿ ਪੜ੍ਹੇ ਹੈਣ ਹੀ ਨਹੀਂ। ਪੜ੍ਹੇ ਲਿਖੇ ਨੂੰ ਤਾਂ ਅਭਿਮਾਨ ਹੁੰਦਾ ਵੀ ਅਸੀਂ ਇਹ ਸਾਧ ਨੂੰ ਕਿਵੇਂ ਸੇਵੀਏ, ਇਹ ਤਾਂ ਸਾਡੇ ਤੋਂ ਘੱਟ ਪੜ੍ਹਿਆ, ਇਹ ਤਾਂ ਕਦੇ ਸਕੂਲ ਨਹੀਂ ਗਿਆ, ਅਸੀਂ ਇਹਦੀ ਸੇਵਾ ਕਿਉਂ ਕਰੀਏ। ਜਿਹੜਾ ਅਨਪੜ੍ਹ ਹੈ ਉਹ ਭਾਵਨਾ ਨਾਲ ਸੇਵਾ ਕਰ ਲੈਂਦਾ, ਇਹਦਾ ਮਤਲਬ ਇਹ ਨਹੀਂ ਵੀ ਪੜ੍ਹਾਈ ਨਹੀਂ ਕਰਨੀ, ਪੜ੍ਹ ਕੇ ਹੰਕਾਰ ਨਹੀਂ ਕਰਨਾ। ਬੜੇ ਬੜੇ ਪੜ੍ਹੇ ਲਿਖੇ ਲੋਕ ਵੀ ਨੇ ਜਿਨ੍ਹਾਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜੇ ਝਾੜਦਿਆਂ ਵੇਖਿਆ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਵੇਖਣ ਨੂੰ ਇੱਥੇ ਚੰਗੇ ਚੰਗੇ ਪੜ੍ਹੇ ਲਿਖੇ ਲੋਕ ਜੋ ਵਿਦਿਆ ਨੂੰ, ਸਿਖਰ ਨੂੰ ਛੂ ਕੇ ਆਏ ਨੇ, ਉਹ ਵੀ ਮਹਾਰਾਜ ਜੀ ਦੀ ਸੰਗਤ ਵਿੱਚ ਆ ਕੇ ਜੋੜੇ ਝਾੜਦੇ ਵੇਖੇ ਜਾਂਦੇ ਹੈ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ। ਪਰ ਅਕਸਰ ਜਿਹੜੇ ਲੋਕ ਪਹਿਲਾਂ ਪੰਡਿਤ ਹੁੰਦੇ ਸੀ, ਪੜ੍ਹੇ ਲਿਖੇ ਵਿਦਵਾਨ, ਉਹ ਤਾਂ ਸਮਝਦੇ ਨਹੀਂ ਸੀ ਕਿਸੇ ਨੂੰ, ਬੰਦੇ ਨੂੰ ਬੰਦਾ ਨਹੀਂ ਸੀ ਸਿਆਣ ਦੇ। ਉਹ ਸੇਵਾ ਤਾਂ ਉਹਨਾਂ ਨੇ ਕੀ ਕਰਨੀ ਮਹਾਂਪੁਰਖਾਂ ਗੁਰਸਿੱਖਾਂ ਦੀ, ਉਹ ਹੰਕਾਰ ਚ ਰਹਿੰਦੇ। ਜਿਹੜੇ ਅਨਪੜ੍ਹ ਉਹ ਪਿਆਰ ਨਾਲ ਸੇਵਾ ਕਰ ਲੈਂਦੇ, ਨਾਮ ਜਪਦੇ ਨਾਲੇ ਸੇਵਾ ਕਰਦੇ ਹਨ।
ਪੱਠਿਓ ਸੋ ਜਾਗਤ ਛੂਛਾ ਰਹੇ ਹੋ।
ਕਹਿੰਦੇ ਜਿਹੜੇ ਉਹ ਪੜ੍ਹੇ ਲਿਖੇ ਸੀ ਹੰਕਾਰੀ, ਉਹ ਜਾਗਦੇ ਸੀ ਤੇ ਜਾਗਦੇ ਹੋਣ ਦੇ ਬਾਵਜੂਦ ਵੀ ਖਾਲੀ ਰਹਿ ਗਏ ਕਿਉਂਕਿ ਹੰਕਾਰ ਸੀ। ਪੜ੍ਹਾਈ ਜਗਾਉਂਦੀ ਹੈ ਨਾ ਬੰਦੇ ਨੂੰ, ਉਹ ਜਾਗ ਕੇ ਵੀ ਹੰਕਾਰ ਵਿੱਚ ਰਹੇ ਤੇ ਕੁਝ ਵੀ ਨਹੀਂ ਮਿਲਿਆ, ਕੁਝ ਵੀ ਹਾਸਲ ਨਹੀਂ ਹੋਇਆ। ਜਿਹੜੇ ਅਨਪੜ੍ਹ ਸਨ ਉਹ ਸੁੱਤੇ ਹੋਏ ਸੀ, ਉਹਨਾਂ ਸੇਵਾ ਕੀਤੀ, ਨਾਮ ਜਪਿਆ, ਹੰਕਾਰ ਤੋਂ ਰਹਿਤ ਹੋ ਕੇ। ਕਹਿੰਦੇ ਰੱਬ ਨੇ ਸੁੱਤਿਆਂ ਹੋਇਆਂ ਨੂੰ ਆਤਮਾ ਦਾ ਗਿਆਨ ਬਖਸ਼ ਕੇ ਨਿਵਾਜ ਦਿੱਤਾ, ਸੁੱਤਿਆਂ ਨੂੰ ਉਠਾਲ ਕੇ ਨਾਮ ਦਾ ਦਾਨ ਦੇ ਕੇ ਨਿਵਾਜ ਦਿੱਤਾ।
ਅਨਪੜ੍ਹ ਸੁਪਤ ਸੇਵ ਸੁਖ ਲਇਓ।
ਜਿਹੜਾ ਅਨਪੜ੍ਹ ਸੀ ਉਹਨੇ, ਉਹ ਸੁੱਤਿਆਂ ਦੇ ਬਰਾਬਰ ਹੀ ਹੈ ਨਾ, ਵੀ ਉਹਨੂੰ ਗਿਆਨ ਹੀ ਨਹੀਂ ਹੈ, ਕੁਝ ਪੜ੍ਹਿਆ ਹੀ ਨਹੀਂ, ਪਰ ਉਹਨੂੰ ਸੁੱਤੇ ਪਏ ਨੂੰ ਮਹਾਰਾਜ ਜੀ ਨੇ ਦਇਆ ਕਰਕੇ ਨਾਮ ਦੀ ਸੋਝੀ ਦੇ ਦਿੱਤੀ ਕਿਉਂਕਿ ਉਹਨੇ ਸੇਵਾ ਕੀਤੀ, ਉਹਨੇ ਗੁਰਸਿੱਖਾਂ ਦੀ ਟਹਿਲ ਕਮਾਈ, ਸੰਤ ਜਨਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ, ਉਹਦੇ ਤੇ ਅਕਾਲ ਪੁਰਖ ਜੀ ਦੀ ਕਿਰਪਾ ਹੋ ਗਈ। ਸਤਿਗੁਰੂ ਜੀ ਨੇ ਉਹਨੂੰ ਸੁੱਤੇ ਪਏ ਨੂੰ ਬਾਂਹ ਤੋਂ ਫੜ ਕੇ ਉਠਾਲ ਕੇ ਦਾਤ ਦੇ ਦਿੱਤੀ।
ਅਥਵਾ ਔਰ ਅਰਥ ਸੁਨ ਕਾਨ।
ਇਹ ਤਾਂ ਹੈ ਪਹਿਲਾ ਅਰਥ ਵੀ ਪੜ੍ਹ ਲਿਖ ਕੇ ਜਿਹੜਾ ਜਾਗ ਪਿਆ ਤੇ ਜਾਗਣ ਤੋਂ ਬਾਅਦ ਹੰਕਾਰਿਆ ਗਿਆ ਪੜ੍ਹਾਈ ਦੇ ਹੰਕਾਰ ਚ, ਉਹ ਜਾਗ ਕੇ ਵੀ ਖਾਲੀ ਰਹਿ ਗਿਆ, ਉਹਨੂੰ ਕੁਝ ਨਹੀਂ ਮਿਲਿਆ। ਦੂਜੇ ਪਾਸੇ ਕੋਈ ਅਨਪੜ੍ਹ ਸੀ, ਨਹੀਂ ਪੜ੍ਹਿਆ, ਉਹ ਸੁੱਤਿਆਂ ਦੇ ਤੁੱਲ ਸੀ। ਪਰ ਜਦੋਂ ਉਹਨੇ ਸੇਵਾ ਕੀਤੀ ਗੁਰਸਿੱਖਾਂ ਦੀ, ਨਾਮ ਜਪਣ ਵਾਲਿਆਂ ਦੀ, ਤਾਂ ਵਾਹਿਗੁਰੂ ਜੀ ਨੇ ਦਇਆ ਕਰਕੇ ਉਹਨੂੰ ਸੁੱਤੇ ਪਏ ਨੂੰ ਉਠਾਲ ਕੇ ਆਤਮਾ ਦਾ ਗਿਆਨ ਬਖਸ਼ ਦਿੱਤਾ। ਇਹ ਅਰਥ ਹੈ ਪਹਿਲਾ। ਸਰੀਰਕ ਜਾਗਣਾ ਜਾਂ ਸਰੀਰਕ ਸਵਣੇ ਦੀ ਗੱਲ ਨਹੀਂ ਹੋ ਰਹੀ ਇੱਥੇ, ਸੁਰਤ ਕਰਕੇ ਜਾਗਣ ਦੀ ਤੇ ਸੁਰਤ ਕਰਕੇ ਸਵਣ ਦੀ ਗੱਲ ਹੋ ਰਹੀ ਹੈ। ਹਾਂਜੀ।
ਇੱਕ ਗਮਨਿਓ ਸਤਸੰਗ ਸਥਾਨ,
ਕਹਿੰਦੇ ਇਹ ਹੈ ਪਹਿਲਾ ਅਰਥ। ਹੁਣ ਦੂਜਾ ਅਰਥ ਹੋਰ ਸੁਣੋ। ਕਹਿੰਦੇ ਇੱਕ ਸਤਸੰਗਤ ਵਿੱਚ ਗਿਆ ਕਥਾ ਸੁਣਨ ਲਈ, ਕੀਰਤਨ ਸੁਣਨ ਲਈ,
ਤਾਂ ਨੀਂਦ ਬਸ ਵੈ ਪਰ ਰਹਿਓ।
ਕਥਾ ਸੁਣਨ ਗਿਆ, ਕੀਰਤਨ ਸੁਣਨ ਗਿਆ, ਦਿਨੇ ਕੰਮ ਕਾਰ ਚ ਲੱਗਾ ਰਿਹਾ ਤੇ ਥੱਕਿਆ ਹੋਇਆ ਸੀ, ਪਰ ਆਪਣਾ ਨਿਯਮ ਨਹੀਂ ਖੁਝਾਇਆ ਵੀ ਭਵੇਂ ਥੱਕਿਆ ਵੀ ਚੱਲ ਕੇ ਕਥਾ ਸੁਣੀਏ, ਕੀਰਤਨ ਸੁਣੀਏ। ਜਦੋਂ ਕਥਾ ਕੀਰਤਨ ਵਿੱਚ ਆਇਆ ਤੇ ਕੀਰਤਨ ਵਿੱਚ ਬੈਠਿਆਂ ਕਿਤੇ ਅੱਖ ਲੱਗ ਗਈ, ਬੈਠਿਆਂ ਬੈਠਿਆਂ ਨੀਂਦ ਆ ਗਈ। ਹਾਂਜੀ।
ਵਰਤਾਵੀ ਤਬ ਤਿਸ ਕੋ ਲਈਓ।
ਜਦੋਂ ਨੀਂਦ ਆ ਗਈ, ਇਹਨੇ ਨੂੰ ਕਥਾ ਦੀ ਕੀਰਤਨ ਦੀ ਸਮਾਪਤੀ ਹੋਈ, ਕੜਾ ਪ੍ਰਸ਼ਾਦ ਵਰਤਾਉਣ ਵਾਲਾ ਕੜਾ ਪ੍ਰਸ਼ਾਦ ਵਰਤਾਉਣ ਲੱਗਾ, ਵਰਤਾਉਂਦਾ ਵਰਤਾਉਂਦਾ ਉਹਦੇ ਕੋਲ ਵੀ ਪਹੁੰਚਿਆ ਜਿਹੜਾ ਸੁੱਤਾ ਪਿਆ ਸੀ, ਕਥਾ ਸੁਣਦਿਆਂ ਕੀਰਤਨ ਸੁਣਦਿਆਂ। ਹਾਂਜੀ।
ਦਿਓ ਜਗਾਈ ਤਾਈ ਵਰਤਾਰਾ।
ਉਹਨੇ ਆਵਾਜ਼ ਮਾਰੀ, ਵਾਹਿਗੁਰੂ ਜੀ ਪ੍ਰਸ਼ਾਦ ਲੈ ਲਓ। ਇਹ ਫਿਰ ਨਹੀਂ ਹਿੱਲਿਆ, ਉਹਨੇ ਫਿਰ ਥੋੜਾ ਜਿਹਾ ਹਿਲਾ ਕੇ, ਮਹਾਰਾਜ ਪ੍ਰਸ਼ਾਦ ਲੈ ਲਓ। ਫਿਰ ਅੱਖ ਖੋਲਦਾ ਤੇ ਕੜਾ ਪ੍ਰਸ਼ਾਦ ਦੀ ਦੇਗ ਲੈ ਲੈਂਦਾ, ਉਹ ਪ੍ਰਸ਼ਾਦ ਮੁੱਖ ਵਿੱਚ ਪਾਉਂਦਾ।
ਛੂਛੋ ਜਾਗਿਓ ਸਦਨ ਮਜਾਰਾ।
ਕਹਿੰਦੇ ਫਿਰ ਸੁੱਤੇ ਨੂੰ ਉਠਾਲ ਕੇ ਮਹਾਰਾਜ ਜੀ ਨੇ ਦਾਤ ਦੇ ਦਿੱਤੀ ਕੜਾ ਪ੍ਰਸ਼ਾਦ ਦੀ। ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਘਰ ਚ ਹੀ ਬੈਠੇ ਰਹੇ ਜਾਗਦੇ। ਉਹ ਕਹਿੰਦੇ ਵੀ ਅੱਜ ਸਰੀਰ ਨਹੀਂ ਸੀ ਠੀਕ, ਨਹੀਂ ਗਏ ਗੁਰਦੁਆਰੇ, ਉਹ ਘਰ ਚ ਜਾਗਦੇ ਰਹੇ। ਉਹ ਜਾਗਣ ਦਾ ਕੀ ਲਾਭ, ਜਾਗਦਿਆਂ ਨੂੰ ਕੁਝ ਨਹੀਂ ਮਿਲਿਆ, ਮਹਾਰਾਜ ਜੀ ਦੀ ਦੇਗ ਨਹੀਂ ਮਿਲੀ, ਕੜਾ ਪ੍ਰਸ਼ਾਦ ਨਹੀਂ ਮਿਲਿਆ ਘਰ ਬੈਠੇ ਨੂੰ। ਤੇ ਜਿਹੜਾ ਗੁਰੂ ਘਰ ਵਿੱਚ ਆ ਗਿਆ, ਜੇ ਕਿਤੇ ਨੀਂਦ ਆ ਵੀ ਗਈ ਕਥਾ ਕੀਰਤਨ ਸੁਣਦਿਆਂ, ਵਰਤਾਰੇ ਨੇ ਜਦੋਂ ਵਰਤਾਰਾ ਵਰਤਾਇਆ ਤੇ ਉਹਨੇ ਉਠਾ ਕੇ ਦੇ ਦਿੱਤਾ ਵੀ ਲੈ ਭਾਈ, ਫਿਰ ਜਾਗਦੇ ਨੂੰ ਕੁਝ ਨਹੀਂ ਮਿਲਿਆ। ਇੱਕ ਨਾ ਸੁੱਤਿਆਂ ਦੇ ਉਠਾਲੇ ਦਾ ਮਤਲਬ ਛੁੱਟੀ ਨਹੀਂ ਪੇ ਦਿੰਦੇ ਗੁਰੂ ਸਾਹਿਬ, ਆਗਿਆ ਨਹੀਂ ਪੇ ਦਿੰਦੇ ਵੀ ਤੁਸੀਂ ਕਥਾ ਕੀਰਤਨ ਸੁਣਦੇ ਆ ਕੇ ਸੌਣ ਲੱਗ ਪਓ, ਇਹ ਆਗਿਆ ਨਹੀਂ ਪੇ ਦਿੰਦੇ। ਹਾਂ, ਜੇ ਸਰੀਰ ਕਿਤੇ ਖੇਚੜਾ ਵਿੱਚ ਰਿਹਾ ਨੇ ਤੇ ਨੀਂਦ ਆ ਗਈ ਤੇ ਕੋਈ ਏਡਾ ਵੱਡਾ ਵਜਰ ਪਾਪ ਵੀ ਨਹੀਂ ਹੋਇਆ, ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਮਿਲ ਗਈ, ਕਹਿੰਦੇ ਤਾਂ ਵੀ ਤਾਂ ਕਿਰਪਾ ਹੋਵੇਗੀ, ਕੋਈ ਤਾਂ ਬਚਨ ਕੰਨਾਂ ਚ ਪਿਆ ਨਾ, ਘਰ ਬੈਠਿਆ ਤੇ ਨਹੀਂ ਸੀ ਪੈਣਾ। ਹਾਲਾਂਕਿ ਮਰਿਆਦਾ ਨਹੀਂ ਹੈ ਸਵਣ ਦੀ, ਪਰ ਸੁਭਾਵਕ ਸਰੀਰਕ ਕਿਰਿਆ ਕਰਕੇ ਜੇ ਐਸਾ ਹੋ ਵੀ ਗਿਆ ਤਾਂ ਫਿਰ ਵੀ ਮਹਾਰਾਜ ਜੀ ਨੇ ਸੁੱਤੇ ਪਏ ਤੇ ਕਿਰਪਾ ਕਰ ਦਿੱਤੀ। ਪਰ ਐਸਾ ਵਿਧੀ ਵਿਧਾਨ ਨਹੀਂ ਕਿ ਆ ਕੇ ਸਮੀ ਜਾਵੇ, ਉਦਾਂ ਸਾਰਾ ਦਿਨ ਭਾਵੇਂ ਖੜਮਸਤੀਆਂ ਕਰੀ ਜਾਵੇ ਤੇ ਕਥਾ ਕੀਰਤਨ ਵਿੱਚ ਆ ਕੇ ਬੈਠ ਕੇ ਸੌਂ ਜਾਏ, ਐਸਾ ਨਹੀਂ ਹੈ। ਐਸਿਆਂ ਵਾਸਤੇ ਹੁਕਮ ਨਹੀਂ ਹੈ ਸਵਣ ਦਾ, ਫਿਰ ਤਿਆਰ ਬਰ ਤਿਆਰ ਹੋ ਕੇ ਬੈਠਣ ਦਾ ਹੁਕਮ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਚਾਰ ਤਰ੍ਹਾਂ ਦੇ ਸਰੋਤੇ ਹੁੰਦੇ ਆ, ਊਂਗੇ, ਖੂੰਗੇ, ਸੁੰਗੇ ਤੇ ਚੂੰਗੇ। ਪਹਿਲੇ ਜਿਹੜੇ ਨੇ ਊਂਗੇ, ਜਿਨ੍ਹਾਂ ਨੂੰ ਉੱਗੂ ਵੀ ਕਹਿ ਦਿੰਦੇ ਆ, ਉੱਗੂ, ਖੁੱਗੂ, ਸੁੱਗੂ ਤੇ ਚੁੱਗੂ। ਊਂਗੇ ਕਿਹੜੇ ਹੁੰਦੇ, ਜਿਹੜੇ ਸੌ ਜਾਣ ਕਥਾ ਸੁਣਦਿਆਂ ਕੀਰਤਨ ਸੁਣਦਿਆਂ। ਉਹਨਾਂ ਬਾਬਤ ਏਦਾਂ ਦੀ ਇੱਕ ਕਹਾਵਤ ਵਿਦਵਾਨ ਨੇ ਕਹੀ, ਕਹਿੰਦੇ ਉਹ ਕਥਾ ਕਰਿਆ ਕਰੇ ਤੇ ਪੰਜ ਸੱਤ ਜਣੇ ਆਲੇ ਦੁਆਲੇ ਸਟੇਜ ਦੇ ਉੱਤੇ ਸਿਰ ਸੱਟ ਕੇ ਪੈ ਜਾਇਆ ਕਰ, ਉਹ ਸੁਣੇ ਵੀ ਵੇਖੇ ਵੀ ਕਿੰਨੇ ਧਿਆਨ ਵਾਲੇ, ਤਾਂ ਸਿਰ ਹੀ ਸੱਟ ਕੇ ਰੱਖ ਕੇ ਸੁਣੀ ਜਾਂਦੇ, ਇੰਨੇ ਪਿਆਰ ਨਾਲ ਉਹਨੇ ਹੋਰ ਗੌਹ ਨਾਲ ਸੁਣਾਉਣਾ। ਪੰਜ ਚਾਰ ਦਿਨ ਲੰਘੇ, ਉਹਨਾਂ ਪੰਜਾਂ ਸੱਤਾਂ ਵਿੱਚੋਂ ਇੱਕ ਨੇ ਘਰਾੜੇ ਮਾਰਨੇ ਸ਼ੁਰੂ ਕਰ। ਉਹਨੇ ਵੇਖਿਆ ਵੀ ਮੈਂ ਤਾਂ ਆਪਣੇ ਗਿਆਨ ਦੀ ਗੂੜ੍ਹ ਗੱਲ ਪਿਆ ਸੁਣਾਉਂਦਾ ਸੀ। ਉਹਨੇ ਫਿਰ ਕਿਹਾ, ਹਮ ਰੋ ਰੋ ਕੇ ਆਪਣਾ ਦੁੱਖ ਬਿਆਨ ਕਰਤੇ ਰਹੇ, ਵੋ ਐਸੇ ਕੰਮ ਦਿਲ ਨਿਕਲੇ ਕਿ ਆਪਣੀ ਨੀਂਦ ਪੂਰੀ ਕਰਕੇ ਚੱਲ ਦੀਏ। कई ऐसे भी उन्होंने कहते ऊंगे भी जेडे कथा कीर्तन सुनद सौ जान ये पहली किस्म के श्रोते ने ऊंगे दूजे ने खूंगे जिन्हों खुगू भी कहते सुते वह भी होंगे है पर उन्होंने अखा जी बंद कीतियां होंदिया वेखण वाले नू सजे खब्बे नू इउं प्रतीत हुंदा भी उदा ध्यान नाल सुणदा नींद आउंदी है ते नाल दिआं नू बैठिआं नू दसण वास्ते भी मैं सुत्ता नहीं जागदा हौले जी करके खंगूरा जिहा मार दिंदा एक दो मिंट बाद करके कर दिंदा भी मैं जागदा उन्हां नू कहिंदे आ खूंगे तीजे हुंदे ने सूंगे जिहड़े सुत्ते नहीं हन बड़े ध्यान नाल गौ नाल जाग के सारी कथा सुनी कीर्तन सुनिया जदों बाहर गए ते पुछया भी कथा च की वचन कहा गया कहिंदे उदां उत्थे ही याद सी हुण बाहर निकलदिआं तां नहीं चेते कीर्तन च किहड़ा शब्द रागी सिंह पढ़ हटे कहिंदे जी इन्ना नहीं चेते इहदे इस कैटागरी विच शायद आपां हुण विच बहुते होणगे इह कैटागरी जिहड़े तीने तीजे ने भी पता नहीं भी गल तां बहुत कथा तां बड़ी सोहणी होई ज्ञानी जी ने बड़े प्रमाण दित्ते पर चेता नहीं भी हुण कहा की सी उहने तीजे प्रकार दे सूंगे चौथे हुंदे ने चूंगे जिहड़े रस लैंदे आ कथा विच्चों कीर्तन विच्चों और गौ नाल जिन्ना कथाकार इन्नी डूंघाई नाल गल नहीं कहिंदा जिन्नी डूंघाई नाल उह सुण के समझदे आ ओ चूंगे सब तो उत्तम स्रोते तो आम करके महाराज जी इत्थे उदाहरण दे रहे है भी चलो जे किसे नूं नींद आ गई सो गया कथा विच आके ते बाद च कड़ा प्रसाद दा वरतारा वरताउण वाले ने आवाज मार के देग दे दित्ती सुते पए नूं उठाल के दात मिल गई एक घर च बैठा जागदा रहा उहनूं की फायदा होया जागना तां उह भला जिहड़ा हरी कीर्तन च जागे जागना जागन नीका हर कीर्तन वह जागना घर बैठा भावे चौबी घंटे जागी जे उहदा की फायदा वो कहिंदे भी जे कल्ला जागण नाल ही सब कुछ मिलदा हुंदा ते जागण वालियां तां बड़ियां प्रकृति विच जीव जंत ने जिहड़े जागदे ही रहिंदे आ वो आत्म ग्यानी ना हो गए जागना वह भला जिहड़ा हरी कीर्तन च जागना जे घर बैठा टीवी वेख के जाग के अपना समा बतीत कीता फिर उहदा लाभ नहीं है वह समा जाएंगे जिहड़ा समा सतगुरां दी संगत विच आ के बीतिया कुछ जागदिआं बीत गया जे थकेवें करके दिने कार विहार करके आया किरत बिरत करके आया जे किते नींद आ भी गई तां वी महाराज जी की कृपा तां वरती जाणी है कड़ा प्रसाद की देग मिल जानी है जिहदे विच गुरु साहब जी की कला वरतदी है कथा विच कीर्तन च कुछ ही कोई वचन तां कन्न च पएगा ना जिहड़ा हिरदे च वसेगा हां जी
इस पर सुन उचरे दृष्टांत
महाराज जी हुण इहदा दृष्टांत दे के समझाउंदे उदाहरण दे के इह गल ते दृष्टांत दिंदे ने सुनो जी
युग सौदागर सुन कर बात
कहिंदे दो सौदागर सी दो सौदागर वपारी उन्हां वेलियां च समुंदरी जहाजां ते वपार करन जांदे सन ते दो सौदागर गए सुन के भी जहाज चलना
प्रात होत चल परे जहाजू
के सवेरे चार बजे जहाज टुरना सौदागरां ने दोहां ने सुन लिया कि सवेरे जदों चार बजने हैं उदों जहाज जेड़ा समुंदर दे विच्चों टुरना
सुन बड मजल करी हित काजू
उन्हां ने मजल कीती अपना जिन्ना समान सी वेचण वाला गड्डियां ते लद के ओ बंदरगाह दे उत्ते जिथे समुंदरी जहाज टुरना सी उत्थे ले आए
संध्या समय पहुंचे जाई
ते दोवें शाम नूं ही पहुंच गए कि कल सवेरे चार बजे जहाज टुरना ते इस करके एक दिन पहला ही ओ शाम नूं संध्या वेले दोवें सौदागर पहुंच गए
एक तो चढ़ जहाज सुपताई
एक सौदागर ने आख्या भी सवेरे चार बजे किते आखी ना लगी रह जे उहने की कीता जिन्ना अपना समान सी सारा चुक के रात नूं ही लद लिया जहाज ਤੇ ਆਪ ਵੀ ਰਾਤ ਨੂੰ ਹੀ ਚੜ ਗਿਆ ਜਹਾਜ ਦੇ ਉੱਤੇ, ਜਿੱਥੇ ਉਹਦਾ ਆਸਣ ਲੱਗਾ ਉੱਥੇ ਉਹ ਲੇਟ ਗਿਆ।
ਦੂਸਰ ਚੜਿਓ ਨਾ ਐਸੀ ਜਾਨ,
ਜਿਹੜਾ ਦੂਜਾ ਸੌਦਾਗਰ ਸੀ ਉਹ ਨੀ ਚੜਿਆ, ਉਹਨੇ ਇਹ ਜਾਣਿਆ ਆਪਣੇ ਮਨ ਵਿੱਚ,
ਚਲਨ ਸਮੇਂ ਹਮ ਚੜ੍ਹੇ ਆਨ,
ਹਲੇ ਸਾਰੀ ਰਾਤ ਪਈ ਆ ਵੀ ਹੁਣੇ ਚੜ ਜਾਈਏ ਜਹਾਜ ਤੇ, ਵੀ ਸਵੇਰੇ ਜਦੋਂ ਟੁਰੇਗਾ ਜਹਾਜ ਉਦੋਂ ਬਹਿ ਜਾ। ਇੱਕ ਤਾਂ ਚੜ ਗਿਆ, ਆਪਣੇ ਸਮਾਨ ਵੀ ਲਿਆ, ਕਹਿੰਦਾ ਸੌਣਾ ਹੀ ਆ ਜਹਾਜ ਤੇ ਹੀ ਸੌ ਜਾਂਗੇ। ਜਿਹੜਾ ਦੂਜਾ ਸੀ ਉਹਨੇ ਸੋਚਿਆ ਵੀ ਸਵੇਰੇ ਜਦੋਂ 4 ਵਜੇ ਟੁਰੇਗਾ ਉਦੋਂ ਚੜ ਜਾਂਗੇ।
ਜਾਗਤ ਰਿਓ ਸਰਬ ਨਿਸਮਾਈ,
ਉਹ ਸਾਰੀ ਰਾਤ ਜਾਗਦਾ ਰਿਹਾ, ਸਾਰੀ ਰਾਤ ਹੀ ਉਹ ਜਾਗਦਾ ਰਿਹਾ।
ਨਿਕਟ ਜਹਾਜ ਸੋ ਪਹੁੰਚਿਓ ਨਾਈ,
ਉਹ ਜਹਾਜ ਦੇ ਨੇੜੇ ਗਿਆ ਹੀ ਨੀ, ਸਾਰੀ ਰਾਤ ਇਧਰ ਉਧਰ ਫਿਰਦਾ ਰਿਹਾ, ਰੌਣਕ ਮੇਲਾ ਵੇਖੀ ਗਿਆ ਵੀ ਸਵੇਰੇ ਜਦੋਂ 4 ਵੱਜਣਗੇ ਉਦੋਂ ਜਾਵਾਂਗਾ ਜਹਾਜ ਦੇ ਕੋਲ।
ਢੋਲ ਬਜਾਇਓ ਚੜਬੀ ਕਾਲ,
ਉਧਰ ਜਦੋਂ ਜਹਾਜ ਚੱਲਣਾ ਸੀ ਸਵੇਰੇ 4 ਵਜੇ ਉਹਨੇ ਢੋਲ ਵਜਾਇਆ, ਅਲਾਰਮ ਹੁੰਦਾ ਢੋਲ, ਉਹ ਵਜਾਇਆ ਵੀ ਜਹਾਜ ਚੱਲਣ ਲੱਗਾ ਵੀ ਜਿਹਨੇ ਆਉਣਾ ਆ ਜਾਣ।
ਜਾਗ੍ਰਿਤ ਪਰਿਓ ਅਪਰ ਕਿਸ ਖਿਆਲ,
ਜਾਗਦਾ ਤਾਂ ਪਿਆ ਸੀ ਪਰ ਇਹਨੂੰ ਆਵਾਜ਼ ਨੀ ਸੁਣਾਈ ਦਿੱਤੀ, ਕਿਤੇ ਸੱਜੇ ਖੱਬੇ ਹੋਰ ਕੰਮ ਕਾਰ ਜਿਹੜੇ ਆਲੇ ਦੁਆਲੇ ਦੇ ਸੀ ਉਹ ਵੇਖੀ ਗਿਆ, ਢੋਲ ਦੀ ਵੀ ਆਵਾਜ਼ ਨੀ ਸੁਣੀ।
ਸੁਣਿਓ ਨਾ ਗਿਓ ਅਰੂੜਿਓ ਨਾਈ,
ਤੇ ਇਹਦੇ ਕੋਲੋਂ ਢੋਲ ਦੀ ਆਵਾਜ਼ ਜਿਹੜਾ ਅਲਾਰਮ ਹੁੰਦਾ ਜਹਾਜ ਦੇ ਚੱਲਣ ਦਾ ਇਹਨੂੰ ਸੁਣਿਆ ਹੀ ਨਹੀਂ। ਇਹਨੇ ਆਖਿਆ ਵੀ ਜਦੋਂ ਅਲਾਰਮ ਵੱਜੇਗਾ ਉਦੋਂ ਚਲਾ ਜਾਂਗਾ, ਪਰ ਉਹ ਕਿਹੋ ਇਹੋ ਜਿਹੇ ਗੱਲਬਾਤ ਚ ਕਿਸੇ ਨਾਲ ਲੱਗ ਗਿਆ ਵੀ ਉਧਰ ਧਿਆਨ ਨਹੀਂ ਗਿਆ, ਉਹ ਢੋਲ ਵੱਜਿਆ ਵੀ ਇਹਨੂੰ ਨਹੀਂ ਸੁਣਿਆ ਤੇ ਜਹਾਜ ਦੇ ਕੋਲ ਨਹੀਂ ਗਿਆ।
ਦੂਰ ਜਹਾਜ ਗਿਓ ਛਿਨਮਾਈ,
ਹੁਣ ਜਹਾਜ ਠਿੱਲਿਆ ਤੇ ਵੇਖਦਿਆਂ ਵੇਖਦਿਆਂ ਪਲਾਂ ਵਿੱਚ ਹੀ ਜਹਾਜ ਸਮੁੰਦਰ ਚ ਦੂਰ ਕਿਨਾਰੇ ਤੋਂ ਦੂਰ ਚਲਾ ਗਿਆ।
ਜੋ ਜਹਾਜ ਮੈਂ ਸੁਪਤਿਓ ਨਰੈ,
ਜਿਹੜਾ ਸੌਦਾਗਰ ਜਹਾਜ ਚ ਪਹਿਲਾਂ ਹੀ ਜਾ ਚੜਿਆ ਸੀ, ਜਾਗਦਾ ਉਹ ਵੀ ਰਿਹਾ ਪਰ ਜਾਗਦਿਆਂ ਜਾਗਦਿਆਂ ਉਹਦੀ ਅੱਖ ਵੀ ਲੱਗ ਗਈ, ਸਵੇਰੇ ਜਦੋਂ ਜਹਾਜ ਤੁਰਨਾ ਸੀ ਉਦੋਂ ਉਹਦੀ ਅੱਖ ਲੱਗ ਗਈ।
ਤਾਹੀਂ ਜਗਾਇਓ ਗਹਿ ਕਰ ਕਰ ਮੈਂ,
ਉਹਨੂੰ ਬਾਂਹ ਫੜ ਕੇ ਜਗਾ ਦਿੱਤਾ ਜਿਹੜੇ ਉੱਥੇ ਲੋਕ ਸੀ ਜਹਾਜ ਤੇ ਚੜੇ ਹੋਏ।
ਬਨਕਨ ਬਨਜ ਕਰਿਓ ਤੈ ਸਾਥ,
ਉਹਨੂੰ ਜਗਾਇਆ ਵੀ ਜਹਾਜ ਚੱਲਣ ਲੱਗਾ ਵੀ ਆਪਣਾ ਸਮਾਨ ਸਾਂਭ ਲੈ। ਉਹਨੇ ਆਖਿਆ ਚਲੋ ਸ਼ੁਕਰ ਹੈ ਮੈਂ ਪਹਿਲਾਂ ਹੀ ਬੈਠਾ ਸੀ ਉੱਤੇ। ਉਹ ਸੌ ਗਿਆ, ਸੁੱਤੇ ਪਏ ਨੂੰ ਉਠਾਇਆ, ਉਠਾਇਆ ਤੇ ਉਹਦੇ ਕੋਲ ਜਿਹੜਾ ਵਪਾਰ ਦਾ ਸਮਾਨ ਸੀ ਉਹਨੇ ਜਾ ਕੇ ਬਾਕੀ ਦੇ ਬਾਣੀਆਂ ਨਾਲ ਉਹਦਾ ਵਪਾਰ ਕੀਤਾ।
ਲਿਓ ਲਾਭ ਤਿਨੇ ਆਪਣੇ ਹੱਥ,
ਉਹਨੇ ਲਾਭ ਖੱਟ ਲਿਆ, ਮੁਨਾਫਾ ਖੱਟ ਲਿਆ, ਬਹੁਤ ਜ਼ਿਆਦਾ ਲਾਭ ਉਹਨੂੰ ਮਿਲ ਗਿਆ।
ਜਾਗ੍ਰਿਤ ਰਿਓ ਚੜਿਓ ਨੈ ਜੋਏ,
ਜਿਹੜਾ ਬਾਹਰ ਕਿਨਾਰੇ ਤੇ ਜਾਗਦਾ ਰਿਹਾ ਉਹ ਚੜਿਆ ਹੀ ਨੀ ਜਹਾਜ ਤੇ, ਜਹਾਜ ਵੀ ਉਹਦਾ ਲੰਘ ਗਿਆ।
ਰਿਓ ਇਕਾਕੀ ਬਨ ਮੈਂ ਸੋਏ,
ਹੁਣ ਜਦੋਂ ਜਹਾਜ ਲੰਘ ਗਿਆ ਤੇ ਕੱਲਾ ਰਹਿ ਗਿਆ, ਬੰਦਰਗਾਹ ਤੇ ਜੰਗਲ ਦਾ ਇਲਾਕਾ ਸੀ। ਹਾਂਜੀ,
ਚੋਰ ਤਾੜ ਵੀ ਪਹੁੰਚੇ ਆਏ,
ਇਹਨੇ ਨੂੰ ਤਾੜ ਵੀ ਤੇ ਚੋਰ ਇਕੱਠੇ ਹੋ ਕੇ ਉਹਦੇ ਕੋਲ ਪਹੁੰਚ ਗਏ।
ਨਿਜ ਸੌਦਾ ਸਭ ਗਿਓ ਲੁਟਾਏ,
ਉਹਦੇ ਕੋਲ ਜਿੰਨਾ ਸੌਦਾ ਸੀ ਉਹ ਚੋਰ ਲੈ ਗਏ ਲੁੱਟ ਕੇ, ਜਿੰਨਾ ਉਹਦੇ ਕੋਲ ਧਨ ਸੀ ਉਹ ਤਾੜ ਵੀ ਲੈ ਗਏ ਖੋ ਕੇ, ਸਾਰਾ ਕੁਝ ਗਵਾ ਕੇ ਆਪਣਾ, ਨਾਲੇ ਜਾਗਦਾ ਵੀ ਰਿਹਾ ਤੇ ਸਭ ਕੁਝ ਗਵਾ ਕੇ ਆਪਣਾ ਉਹਨੂੰ ਜਾਣਾ ਪਿਆ।
ਸਤ ਸੰਗਤ ਮੈਂ ਜਾਣੋ ਤੈਸੇ,
ਇਸੇ ਤਰ੍ਹਾਂ ਗੁਰੂ ਖਾਲਸਾ ਜੀ ਜਿਹੜੀ ਸਤ ਸੰਗਤ ਹੈ ਇਹ ਜਹਾਜ ਹੈ ਤਿਆਰ ਕੀਤਾ ਪਰਮੇਸ਼ਰ ਨੇ, ਗੁਰੂ ਨਾਨਕ ਸਾਹਿਬ ਨੇ ਸਾਧ ਸੰਗਤ ਜਹਾਜ ਤਿਆਰ ਕੀਤਾ ਇਸ ਭਵ ਸਾਗਰ ਤੋਂ ਤਰਨ ਵਾਸਤੇ, ਤੇ ਜਿਹੜਾ ਸਤ ਸੰਗਤ ਵਿੱਚ ਜਾ ਪਹੁੰਚਿਆ ਭਾਵੇਂ ਥੱਕਿਆ ਟੁੱਟਿਆ ਜਿਹੋ ਜਿਹਾ ਵੀ ਹੈ, ਸੰਗਤ ਵਿੱਚ ਚਲਾ ਗਿਆ ਕਥਾ ਕੀਰਤਨ ਚ ਬੈਠਾ ਉਹਦਾ ਸਮਾਂ ਸਫਲ ਹੋਵੇਗਾ, ਤੇ ਜਿਹੜਾ ਘਰ ਵਿੱਚ ਜਾਗਦਾ ਵੀ ਰਹੇ ਤੇ ਸਤਸੰਗਤ ਰੂਪੀ ਜਹਾਜ ਤੇ ਜਾਵੇ ਨਾ, ਆਖੇ ਕੋਈ ਨੀ ਪਹਿਲਾਂ ਥੋੜਾ ਜਿਹਾ ਆਰਾਮ ਕਰ ਲੈਂਦੇ ਆ ਫਿਰ ਜਾਵਾਂਗੇ, ਤੇ ਕਹਿੰਦੇ ਉਹਦਾ ਸਭ ਕੁਝ ਹੀ ਲੁੱਟਿਆ ਜਾਂਦਾ, ਕਾਮ ਕ੍ਰੋਧ ਆਦਿ ਕਾ ਕੇ ਜਿਹੜੇ ਵਿਕਾਰ ਨੇ ਉਹਨੂੰ ਕੱਲੇ ਨੂੰ ਢਾ ਲੈਂਦੇ ਆ, ਔਰ ਉਹਦੇ ਜਿੰਨੇ ਸ਼ੁਭ ਗੁਣ ਨੇ ਖੋ ਲੈਂਦੇ ਆ, ਉਹਦੀ ਜਿੰਨੀ ਪੂੰਜੀ ਹੈ ਉਹਦੇ ਜਿੰਨੇ ਸ਼ੁਭ ਗੁਣਾਂ ਦਾ ਉਹਦੇ ਕੋਲ ਸੌਦਾ ਉਹ ਸਾਰੇ ਹੀ ਖੋਹ ਕੇ ਲੈ ਜਾਂਦੇ ਆ। ਇਸ ਕਰਕੇ ਸਤ ਸੰਗਤ ਵਿੱਚ ਜ਼ਰੂਰ ਆਉਣਾ ਚਾਹੀਏ, ਸਰੀਰ ਭਾਵੇਂ ਥੱਕਿਆ ਹੋਵੇ ਮੰਨੇ ਚਾਹੇ ਨਾ ਮੰਨੇ, ਗੁਰੂ ਕੀ ਸੰਗਤ ਵਿੱਚ ਚੱਲ ਕੇ ਜ਼ਰੂਰ ਆਉਣਾ, ਇਹ ਪਾਵਨ ਬਚਨ ਇਸ ਗੱਲ ਦਾ ਸੰਕੇਤ ਦਿੰਦੇ। ਇੱਕ ਜਾਗੰਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਹੁਕਮ ਕਰਦੇ ਕਿ ਸਤ ਸੰਗਤ ਜ਼ਰੂਰ ਕਰਨੀ ਹੈ, ਸਿੱਖ ਨੇ ਸੰਗਤ ਵਿੱਚ ਜ਼ਰੂਰ ਆਵੇ। ਹਾਂਜੀ,
ਉਦਮ ਧਰ ਧਰ ਆਏ ਸੋ ਬੈਸੇ।
ਜੇ ਕੋਈ ਸਤ ਸੰਗੀ ਉਦਮ ਕਰਕੇ ਪੁਰਸ਼ਾਰਥ ਕਰਕੇ ਸਤ ਸੰਗਤ ਵਿੱਚ ਆ ਕੇ ਬੈਠ ਜਾਵੇ,
ਸੁਪਤੇ ਹੋਏ ਜਿਤਾਏ ਜਗਾਵੇ।
ਜੇ ਸੌ ਵੀ ਗਿਆ ਬੈਠਾ ਕਥਾ ਕੀਰਤਨ ਸੁਣਦਿਆਂ ਤਾਂ ਕੋਈ ਨਾ ਕੋਈ ਉਹਨੂੰ ਜਗਾ ਦਿੰਦਾ।
ਸੰਤ ਕਿਰਪਾ ਕਰ ਸ਼ਬਦ ਸੁਣਾਵੇ।
ਉਹ ਸੰਤ ਜਨ ਕਿਰਪਾ ਕਰਦੇ ਉਹਨੂੰ, ਮਹਾਂਪੁਰਖ ਜਿਨ੍ਹਾਂ ਦੀ ਸੰਗਤ ਵਿੱਚ ਬੈਠਾ ਹੋਵੇ ਉਹਨੂੰ ਜਗਾ ਕੇ ਸ਼ਬਦ ਸੁਣਾਉਂਦੇ, ਉਹਨੂੰ ਆਪਣਾ ਬਚਨ ਸੁਣਾਉਂਦੇ। ਗੁਰੂ ਪਾਤਸ਼ਾਹ ਜੀ ਦਾ ਸ਼ਬਦ ਉਹਦੇ ਕੰਨਾਂ ਚ ਪੈਂਦਾ।
ਜੇ ਪ੍ਰਸਾਦ ਕੁਛ ਵਰਤਣ ਲਾਗੇ,
ਜੇ ਪ੍ਰਸਾਦ ਵਰਤਣ ਲੱਗੇ,
ਸੁਪਤ ਜਗਾਵੇ ਪ੍ਰਥਮ ਜੋ ਜਾਗੇ।
ਜਿਹੜੇ ਪਹਿਲਾਂ ਜਾਗੇ ਹੁੰਦੇ ਫਿਰ ਉਹ ਵੀ ਸੁੱਤੇ ਨੂੰ ਜਗਾ ਦਿੰਦੇ ਵੀ ਲੈ ਭਾਈ ਪ੍ਰਸਾਦ ਵਰਤਣ ਲੱਗਾ, ਪ੍ਰਸਾਦ ਲੈ ਲੈ।
ਜਾਗਤ ਰਿਹੋ ਜੇ ਘਰ ਕੇ ਮਾਈ।
ਦੇਖੋ ਹੁਣ ਦੋਹਰੀ ਕਿਰਪਾ ਹੋ ਗਈ, ਸ਼ਬਦ ਸੁਣਿਆ, ਗੁਰਬਾਣੀ ਸੁਣੀ, ਕਥਾ ਸੁਣੀ, ਕੀਰਤਨ ਸੁਣਿਆ, ਨਾਲੇ ਦੇਗ ਮਿਲ ਗਈ। ਜੇ ਕਿਤੇ ਅੱਖ ਲੱਗੀ ਵੀ ਵਿੱਚ ਥੋੜਾ ਸਮਾਂ, ਪਰ ਲਾਭ ਤਾਂ ਹੋਇਆ ਨਾ, ਕੁਝ ਤਾਂ ਹਾਸਲ ਹੋਇਆ। ਜਿਹੜਾ ਘਰ ਬੈਠਾ ਜਾਗਦਾ ਰਿਹਾ, ਗਿਆ ਨੀ ਸੰਗਤ ਵਿੱਚ, ਕਥਾ ਕੀਰਤਨ ਨਹੀਂ ਸੁਣਿਆ,
ਸੁਣੇ ਨਾ ਸ਼ਬਦ ਪ੍ਰਸਾਦ ਨਾ ਖਾਈ,
ਉਹਨੇ ਨਾ ਗੁਰਬਾਣੀ ਦਾ ਸ਼ਬਦ ਸੁਣਿਆ, ਨਾ ਉਹਨੂੰ ਪ੍ਰਸਾਦ ਮਿਲਿਆ।
ਅਨਪੜ ਸੁਪਤ ਕਰੇ ਸਤ ਸੰਗ।
ਮਹਾਰਾਜ ਜੀ ਕਹਿੰਦੇ ਜਿਹੜਾ ਅਨਪੜ ਸੀ ਭਾਵੇਂ ਸੁੱਤੇ ਦੇ ਤੋਲਾ, ਉਹ ਸਤਸੰਗ ਕਰਦਾ।
ਮਨ ਨੀਵਾ ਕਰ ਸ਼ਰਧਾ ਸੰਗ।
ਉਹ ਸ਼ਰਧਾ ਦੇ ਨਾਲ ਆਪਣਾ ਮਨ ਨੀਵਾ ਕਰ ਲੈਂਦਾ, ਸ਼ਰਧਾ ਸਹਿਤ ਆਪਣੇ ਮਨ ਨੂੰ ਝੁਕਾ ਲੈਂਦਾ।
ਇਸ ਕੀ ਨੀਂਦ ਅਵਿਦਿਆ ਜੋਏ।
ਉਹਦੀ ਜਿਹੜੀ ਅਵਿਦਿਆ ਦੀ ਨੀਂਦ ਹੈ।
ਗਿਆਨ ਸੁਣਾਏ ਸਕਲ ਦੋਖੋਏ।
ਸਤਿਗੁਰੂ ਜੀ ਗਿਆਨ ਸੁਣਾ ਕੇ ਉਹਦੀ ਅਵਿਦਿਆ ਦੀ ਸਾਰੀ ਨੀਂਦ ਨੂੰ ਗਵਾ ਦਿੰਦੇ ਨੇ, ਅਵਿਦਿਆ ਦੀ ਨੀਂਦ ਨੂੰ ਦੂਰ ਕਰ ਦਿੰਦੇ ਨੇ।
ਨਿਜ ਸਰੂਪ ਕੋ ਲਾਭ ਸੁਪਾਵੇ।
ਉਹਨੂੰ ਆਪਣੇ ਨਿਜ ਸਰੂਪ ਦਾ ਲਾਭ ਪ੍ਰਾਪਤ ਹੋ ਜਾਂਦਾ। ਇੱਕ ਨਾ ਸੁੱਤਿਆਂ ਦੇ ਉਠਾਲ, ਗੁਰੂ ਉਠਾਲ ਦਿੰਦਾ ਸੁੱਤੇ ਨੂੰ, ਕਿਵੇਂ ਅਵਿਦਿਆ ਦੀ ਨੀਂਦ ਚੋਂ ਜਗਾ ਕੇ ਗਿਆਨ ਦੇ ਕੇ ਜਗਾ ਦਿੰਦਾ। ਤੇ ਜਿਹੜੇ ਪਹਿਲਾਂ ਹੀ ਭਰਮ ਚ ਸੀ ਵੀ ਅਸੀਂ ਜਾਗਦੇ ਹਾਂ, ਇੱਕ ਤਾਂ ਹੁੰਦਾ ਨਾ ਵੀ ਜਾਗੇ, ਇੱਕ ਜਾਗਣ ਦਾ ਭਰਮ ਸੀ ਉਹਨਾਂ ਨੂੰ ਵੀ ਅਸੀਂ ਸਭ ਕੁਝ, ਇੱਕ ਗਿਆਨ ਹੁੰਦਾ, ਇੱਕ ਗਿਆਨ ਹੋਣ ਦਾ ਭਰਮ ਹੁੰਦਾ। ਜਿਨ੍ਹਾਂ ਨੂੰ ਗਿਆਨੀ ਹੋਣ ਦਾ ਭਰਮ ਹੁੰਦਾ ਨਾ ਖਾਲਸਾ ਜੀ, ਉਹਨਾਂ ਬੰਦਿਆਂ ਦਾ ਦੁਨੀਆਂ ਚ ਕੋਈ ਇਲਾਜ ਨਹੀਂ ਹੋ ਸਕਦਾ। ਜਿਨ੍ਹਾਂ ਨੂੰ ਇਹ ਭਰਮ ਹੈ ਵੀ ਅਸੀਂ ਗਿਆਨਵਾਨ ਹਾਂ, ਸਾਨੂੰ ਪਤਾ ਸਭ ਕੁਝ, ਜਿਹਨੂੰ ਨਹੀਂ ਪਤਾ ਉਹਨੇ ਪੁੱਛ ਲੈਣਾ ਵੀ ਮਹਾਰਾਜ ਇਹ ਰਸਤਾ ਕਿੱਧਰ ਨੂੰ ਜਾਂਦਾ। ਜਿਹੜਾ ਕਿ ਮੈਨੂੰ ਪਤਾ, ਪਤਾ ਹੋਵੇ ਨਾ ਫਿਰ ਵੀ ਕਿ ਮੈਨੂੰ ਪਤਾ, ਉਹਨੇ ਜਾਣਾ ਰਾਜਪੁਰੇ ਨੂੰ, ਆ ਟੁਰ ਭਾਵੇਂ ਨਾਭੇ ਨੂੰ ਪਵੇ, ਕਿਉਂਕਿ ਉਹਨੇ ਤਾਂ ਇਹ ਮੰਨਣਾ ਹੀ ਨਹੀਂ ਨਾ ਵੀ ਮੈਂ ਤਾਂ ਜਾਣਦਾ, ਉਹ ਥੋੜੀ ਪਹੁੰਚੇਗਾ ਫਿਰ ਰਾਜਪੁਰੇ। ਤੇ ਅੱਜ ਕੱਲ ਦੇ ਬਹੁਤਿਆਂ ਦੀ ਗਿਣਤੀ ਏਦਾਂ ਦੀ ਹੈ ਕਈਆਂ ਦੀ ਵੀ ਉਹ ਕਹਿੰਦੇ ਸਾਨੂੰ ਪਤਾ ਜੀ, ਸਾਨੂੰ ਪਤਾ ਜੀ, ਅਸੀਂ ਜਾਣਦੇ ਹਾਂ। ਜਿਹੜਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਨੀਵੇਂ ਮਨ ਵਾਲਾ, ਨਿਮਰਤਾ ਤੇ ਹਲੀਮੀ ਸਹਿਤ ਮਨ ਵਾਲਾ, ਉਹ ਪੁੱਛ ਲੈਂਦਾ ਮਹਾਰਾਜ ਸਾਨੂੰ ਨਹੀਂ ਪਤਾ, ਫਿਰ ਸਤਿਗੁਰੂ ਨੂੰ ਜਣਾ ਦਿੰਦੇ ਆ। ਗਿਆਨ ਦਾ ਸਿਖਰ ਉਦੋਂ ਛੂਈਦਾ, ਇਹ ਗੱਲ ਯਾਦ ਰੱਖਿਓ, ਗਿਆਨ ਦੇ ਸਿਖਰ ਨੂੰ ਤੁਸੀਂ ਉਦੋਂ ਛੂਓਗੇ ਜਦੋਂ ਇਹ ਬੇਨਤੀ ਕਰੋਗੇ ਮਹਾਰਾਜ ਅਸੀਂ ਕੁਝ ਨਹੀਂ ਜਾਣਦੇ, ਸਾਨੂੰ ਕੁਝ ਨਹੀਂ ਪਤਾ, ਅਸੀਂ ਬਿਲਕੁਲ ਅਣਜਾਣ, ਤੁਹਾਡੀ ਸ਼ਰਣ ਵਿੱਚ ਆ, ਤੁਹਾਡੀ ਪਨਾਹ ਵਿੱਚ ਆ। ਉਸੇ ਦਿਨ ਗਿਆਨ ਦੀ ਭਾਲ ਸ਼ੁਰੂ ਹੋਵੇਗੀ। ਜਿਸ ਦਿਨ ਮੰਨ ਲਵਾਂਗੇ ਅਸੀਂ ਰੋਗੀ ਆ, ਉਸੇ ਦਿਨ ਡਾਕਟਰ ਦੀ ਭਾਲ ਕਰਾਂਗੇ। ਜਿਸ ਦਿਨ ਕਬੂਲ ਕਰ ਲਵਾਂਗੇ ਅਸੀਂ ਅਗਿਆਨੀ ਹਾਂ, ਉਸੇ ਦਿਨ ਗਿਆਨ ਦੀ ਭਾਲ ਤੇ ਟੁਰ ਪਵਾਂਗੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸੁੱਤੇ ਪਏ ਸਨ ਉਹਨਾਂ ਨੂੰ ਗੁਰੂ ਨੇ ਜਗਾ ਦਿੱਤਾ, ਗਿਆਨ ਸੰਪੰਨ ਕਰਕੇ ਉਹਨਾਂ ਨੂੰ ਨਿਜ ਸਰੂਪ ਦਾ ਲਾਭ ਦੇ ਦਿੱਤਾ।
ਜਥਾ ਬਨਕ ਲਾਹਾ ਵੱਡ ਲਿਆਵੇ।
ਜਿਵੇਂ ਉਹ ਬਣੀਆਂ ਜਹਾਜ਼ ਤੇ ਬਹਿ ਕੇ ਗਿਆ, ਉਹਨੇ ਲਾਭ ਖੱਟਿਆ ਬੜਾ, ਸੌਦਾ ਵੇਚਿਆ ਖਰੀਦਿਆ ਤੇ ਲਾਭ ਖੱਟ ਕੇ ਲਿਆਇਆ।
ਪੜੇ ਸੋ ਜਾਗਤੀ ਆਪ ਕਹਾਵੇ।
ਜਿਹੜੇ ਪੜ੍ਹੇ ਲਿਖੇ ਉਹ ਆਪਣੇ ਆਪ ਨੂੰ ਜਾਗਦੇ ਕਹਾਉਂਦੇ ਵੀ ਅਸੀਂ ਜਾਗਦੇ ਹਾਂ।
ਭੂਲ ਕਬੇ ਸਤ ਸੰਗ ਨਾ ਜਾਵੇ।
ਉਹ ਕਦੇ ਜਾਂਦੇ ਨੀ ਸਤ ਸੰਗਤ ਚ, ਭੁੱਲ ਕੇ ਵੀ ਨੀ ਜਾਂਦੇ। ਕਹਿੰਦੇ ਜਿਹੜਾ ਬੰਦਾ ਉੱਥੇ ਕਥਾ ਕਰਦਾ ਉਹਦੇ ਨਾਲੋਂ ਜ਼ਿਆਦਾ ਤਾਂ ਮੈਂ ਪੜ੍ਹਿਆ। ਜਿਹੜਾ ਉੱਥੇ ਕੀਰਤਨ ਕਰਦਾ ਉਹਦੇ ਨਾਲੋਂ ਵੱਧ ਰਾਗ ਵਿਦਿਆ ਤਾਂ ਮੈਨੂੰ ਆਉਂਦੀ, ਮੈਂ ਕਿਉਂ ਜਾਵਾਂ ਉੱਥੇ? ਉਹ ਜਾਗਦੇ ਉਹਨਾਂ ਨੂੰ ਇਸ ਗੱਲ ਦਾ ਹੀ ਮਾਣ ਹੁੰਦਾ ਵੀ ਅਸੀਂ ਪੜ੍ਹੇ ਲਿਖੇ ਆ, ਵਿਦਵਾਨ ਆ। ਉਹ ਕਹਿੰਦੇ ਅਸੀਂ ਕਿਉਂ ਜਾਈਏ ਸੰਗਤ ਵਿੱਚ? ਉਹ ਸਤ ਸੰਗਤ ਵਿੱਚ ਭੁੱਲ ਕੇ ਵੀ ਨਹੀਂ ਜਾਂਦੇ। ਹਾਂਜੀ,
ਨਿਰਪੈ ਹੋਏ ਕਰ ਬੁਰੂ ਕਮਾਵੇ।
ਹੁਣ ਹੈਣ ਤਾਂ ਜਾਗਦੇ ਪਰ ਜਾਗ ਕੇ ਵੀ ਖਾਲੀ ਰਹਿ ਗਏ। ਉਹ ਨਿਰਪੈ ਹੋ ਕੇ ਔਗਣ ਕਮਾਉਂਦੇ, ਬੁਰੇ ਕਰਮ ਕਮਾਉਂਦੇ, ਨਿਰਪੈ ਹੋ ਕੇ ਮਾੜੇ ਕੰਮ ਕਰਦੇ।
ਸੋ ਬਿਨ ਗਿਆਨ ਛੂਚ ਰਹਿ ਜਾਵੇ।
ਕਿਤਾਬਾਂ ਦਾ ਗਿਆਨ ਜ਼ਰੂਰ ਸੀ ਉਹਨਾਂ ਕੋਲ ਪਰ ਆਤਮਾ ਦਾ ਗਿਆਨ ਨਹੀਂ ਸੀ। ਖੱਚਰ ਦੇ ਉੱਤੇ ਜਾਂ ਗਧੇ ਦੇ ਉੱਤੇ ਕਿਤਾਬਾਂ ਲੱਦ ਕੇ ਲਿਜਾਈਆਂ ਜਾਂਦੀਆਂ, ਬਹੁਤ ਸਾਰੀਆਂ ਕਿਤਾਬਾਂ ਉਹਦੇ ਤੇ ਲੱਦ ਕੇ ਖੁਰਜੀਆਂ ਚ ਪਾ ਗਏ, ਪੰਜ ਪੰਜ ਸੱਤ ਸੱਤ ਮਨ ਦੀਆਂ ਵਜਨ ਦੀਆਂ ਲੱਦ ਕੇ ਲੈ ਜਾਓ ਤੇ ਗਧਾ ਉਹਦੇ ਨਾਲ ਗਿਆਨੀ ਦਾ ਨਹੀਂ ਹੋ ਜਾਂਦਾ ਜਿਹਦੇ ਚ ਕਿਤਾਬਾਂ ਲੱਦੀਆਂ ਹੋਣ। ਏਦਾਂ ਕਿਤਾਬਾਂ ਦਾ ਭਾਰ ਲੱਦ ਕੇ ਕੋਈ ਆਖੇ ਆਪਣੇ ਤੋਂ ਵੀ ਮੈਂ ਤਾਂ ਇੰਨਾ ਪੜ ਗਿਆ, ਜੇ ਕੁਝ ਗਿਆਨ ਹਾਸਲ ਅੰਦਰੋਂ ਹੋਇਆ ਹੀ ਨਹੀਂ ਤਾਂ ਫਿਰ ਗਧੇ ਵਾਂਗੂ ਭਾਰ ਹੀ ਚੁੱਕਿਆ, ਹਾਸਲ ਤਾਂ ਕੁਝ ਨਹੀਂ ਹੋਇਆ ਨਾ, ਪ੍ਰਾਪਤ ਤਾਂ ਕੁਝ ਨਹੀਂ ਹੋਇਆ, ਅਭਿਮਾਨ ਹੀ ਚੁੱਕੀ ਫਿਰਦਾ, ਹੰਕਾਰ ਹੀ ਚੁੱਕੀ ਫਿਰਦਾ। ਪਾਤਸ਼ਾਹ ਕਹਿੰਦੇ ਇੱਕ ਨਿਰਛਲ ਨਿਸ਼ਕਪਟ ਹੋ ਕੇ ਗੁਰੂ ਸ਼ਰਣ ਚ ਗਏ, ਮਹਾਰਾਜ ਅਸੀਂ ਕੁਝ ਨਹੀਂ ਜਾਣਦੇ, ਸਤਿਗੁਰਾਂ ਨੇ ਉਹਨਾਂ ਨੂੰ ਗਿਆਨ ਦੇ ਕੇ ਨਿਵਾਜ ਦਿੱਤਾ। ਇੱਕ ਭਰਮ ਚ ਹੀ ਰਹੇ ਅਸੀਂ ਜਾਣਦੇ ਹਾਂ, ਉਹਨਾਂ ਨੂੰ ਕੋਈ ਗਿਆਨ ਹਾਸਲ ਨਹੀਂ ਹੋ ਸਕਿਆ।
ਸੁਨ ਗੁਰ ਤੇ ਕਰਕੇ ਮਨ ਨੀਵਾ।
ਇਹਨਾਂ ਚੌ ਗੁਰਸਿੱਖਾਂ ਨੇ ਮਹਾਰਾਜ ਜੀ ਦੇ ਬਚਨ ਸੁਣੇ ਤੇ ਸੁਣ ਕੇ ਆਪਣਾ ਮਨ ਨੀਵਾ ਕੀਤਾ।
ਸਤ ਸੰਗਤ ਕੋ ਸੇਵ ਸਦੀਵਾ।
ਸਤ ਸੰਗਤ ਦੀ ਸੇਵਾ ਕਰਨ ਲੱਗੇ।
ਚਾਰੋ ਸਿੱਖਨ ਸ਼ੁਭਗਤ ਪਾਈ।
ਚਾਰੇ ਦੇ ਚਾਰੇ ਸਿੱਖ ਸ਼ੁਭਗਤੀ ਨੂੰ ਭਾਈ ਹਾੜੂ ਜੀ, ਭਾਈ ਗਾੜੂ ਜੀ ਪ੍ਰਾਪਤ ਹੋਏ।
ਸ੍ਰੀ ਅਰਜਨ ਜੀ ਭਏ ਸਹਾਈ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੜੀ ਸਹਾਇਤਾ ਕੀਤੀ ਇਹਨਾਂ ਦੀ, ਲੋਕ ਪਰਲੋਕ ਦੋਹਾਂ ਜਹਾਨਾਂ ਚ ਸਤਿਗੁਰੂ ਜੀ ਇਹਨਾਂ ਦੇ ਮਦਦਗਾਰ ਹੋਏ, ਇਹਨਾਂ ਦੇ ਸਹਾਈ ਹੋਏ।
ਫਿਰਣਾ ਬੈਲ ਨਾਮ ਇੱਕ ਚੰਗਾ।
ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਸਿੱਖ ਹੈ ਭਾਈ ਫਿਰਣਾ, ਬੈਲ ਇਹਦਾ ਗੋਤ ਸੀ, ਭਾਈ ਫਿਰਣਾ ਬੈਲ ਜੀ ਜੋ ਬਹੁਤ ਚੰਗੇ ਗੁਰਸਿੱਖ ਹਨ।
ਤ੍ਰਿਤੀਓ ਜੇਠਾ ਮਿਲ ਕਰ ਸੰਗਾ।
ਭਾਈ ਫਿਰਣਾ ਜੀ, ਭਾਈ ਬੈਲ ਜੀ ਔਰ ਤੀਜੇ ਭਾਈ ਜੇਠਾ ਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਚੱਲ ਕੇ।
ਸ੍ਰੀ ਗੁਰ ਪਗ ਕੋ ਬੰਧਨ ਤਾਰੀ।
ਸਤਿਗੁਰੂ ਜੀ ਦੇ ਪਾਵਨ ਚਰਣਾ ਉੱਤੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਇਹਨਾਂ ਨੇ ਮੱਥਾ ਟੇਕਿਆ।
ਜੋਰ ਹੱਥ ਨਿਜ ਅਰਜ਼ ਗੁਜ਼ਾਰੀ।
ਭਾਈ ਫਿਰਣਾ ਜੀ ਨੇ ਬੜੇ ਪ੍ਰੇਮ ਨਾਲ ਹੱਥ ਜੋੜ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕੀਤੀ।
ਗੁਰੂ ਗਰੀਬ ਨਿਵਾਜ ਬਤਾਵੋ।
ਕਹਿਣ ਲੱਗੇ ਸਤਿਗੁਰੂ ਗਰੀਬ ਨਿਵਾਜ, ਕਿਰਪਾ ਕਰਕੇ ਸਾਨੂੰ ਭੇਦ ਦੱਸੋ, ਅਸੀਂ ਆਪ ਜੀ ਦੇ ਕੋਲੋਂ ਪੁੱਛਦੇ ਹਾਂ।
ਹਮਰੇ ਉਰ ਸੰਦੇਹ ਮਿਟਾਵੋ।
ਮਹਾਰਾਜ ਸਾਡੇ ਮਨ ਦਾ ਜਿਹੜਾ ਸੰਦੇਹ ਹੈ, ਸੰਸਾ, ਉਹ ਆਪ ਜੀ ਕਿਰਪਾ ਕਰਕੇ ਮਿਟਾ ਦਿਓ, ਦੂਰ ਕਰ ਦਿਓ।
ਕੀਤਕ ਸਿਮਰੇ ਰਾਮ ਸੁਨਾਮ।
ਮਹਾਰਾਜ ਬਹੁਤ ਲੋਕ ਨੇ ਜਿਹੜੇ ਸ਼੍ਰੀ ਰਾਮ ਨਾਮ ਜਪਦੇ ਹਨ, ਰਾਮ 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 ਇਹ ਨਾਮ ਜਪਦੇ ਹਨ।
ਕੀਤਕ ਕ੍ਰਿਸ਼ਨ ਹਰੇ ਕਨਸ਼ਿਆਮ।
ਔਰ ਕਿਤਨੇ ਹੀ ਨੇ ਜਿਹੜੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਦਾ ਜਾਪ ਜਪਦੇ ਨੇ, ਸ਼੍ਰੀ ਰਾਮ ਜਪਦੇ ਹਨ।
ਕੇਚਿਤ ਓਂ ਕੇਚਿਤ ਸੋਹੰ।
ਕਈ ਓਅੰ 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 ਦਾ ਜਾਪ ਜਪਦੇ ਨੇ, ਕਈ ਸੋਹੰ 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 ਦਾ ਜਾਪ ਜਪਦੇ ਹਨ।
ਸਿਮਰੇ ਨਾਮ ਪਰਮ ਗਤ ਹੋਹੰ।
ਮਹਾਰਾਜ ਕੋਈ ਅੱਲਾ ਅੱਲਾ ਕਹਿੰਦਾ, ਕੋਈ ਖੁਦਾ ਕਹਿੰਦਾ, ਗਰੀਬਨ ਵਾਜ ਨਾਮ ਜਪ ਕੇ ਮੁਕਤੀ ਹੁੰਦੀ ਏ, ਆਪ ਜੀ ਦਾ ਹੁਕਮ ਹੈ।
ਹਮਕੋ ਉਚਿਤ ਕੌਣ ਮੁਖ ਜਾਪਨ।
ਮਹਾਰਾਜ ਏਦਾਂ ਕਈ ਨਾਮ ਨੇ ਪਰਮੇਸ਼ਰ ਦੇ, ਕੋਈ ਹਰੇ ਕ੍ਰਿਸ਼ਨ ਹਰੇ ਰਾਮ ਕਹਿੰਦਾ, ਕੋਈ ਹੇ ਰਾਮ ਕਹਿੰਦਾ, ਕੋਈ ਮਹਾਰਾਜ ਓਅੰ ਕੋਈ ਸੋਹੰ। ਪਾਤਸ਼ਾਹ ਕਿਰਪਾ ਕਰਕੇ ਦੱਸੋ ਵੀ ਅਸੀਂ ਕਿਹੜਾ ਨਾਮ ਜਪੀਏ। ਨਾਮ ਤਾਂ ਸਾਰੀ ਮੁਕਤ ਕਰ ਦਿੰਦੇ ਹੈ, ਨਾਮ ਤਾਂ ਸਾਰੀ ਮੁਕਤੀ ਦਿੰਦੇ ਹੈ, महाराज असी केड़ा नाम जपिए
उपदेशो सतगुर अग खापन
हे पापा दा नाश करन वाले सतगुरु जी कृपा करके सानू उपदेश दे के नवाजो
सुन श्री मुक्ते हुक्म बखाना
सुन के महाराज पंचम पातशाह जी ने हुक्म कीता सिखा नो
सिमरो वाहे गुरु दुखहाना
महाराज जी कहंदे सिखो तुसी वाहिगुरु गुरमंत्र दा जाप जपना जिस नू जप के तुहाडे दुख कट्टे जाणगे
सत श्री अकाल
सिमरहो वाहे गुरु दुख हाना वाहिगुरु 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 दा जाप जपना एदे नाल तुहाडे दुख दूर होणगे
तरी नीर के तीर उतारे
महाराज जी कहंदे किश्तियां सारियां ही तार दिंदियां ने नदी दे उत्ते पांच दस पंजा किश्तियां खड़ियां तार दियां सारियां ही ने नाम ता सारी परमेश्वर दे ने बलिहारी जाओ जेते तेरे नाम नो रब दे सारे नामां तो ही बलिहार जाइए वारे वारे जाइए वो सारी तार दिंदे है किश्तियां सारियां तार दिंदियां जेड़ियां खड़ियां हन
इस बिद की शक्ति सब तारे
जिन्नियां किश्तियां ने शक्ति ता सारियां च ही ना तारण दी जिन्नियां भी उत्ते किश्तियां ने दस भी ओ सारियां तारण दी समर्था रख दियां ने
तो विचारो जिस जो चरियो
पर फिर भी विचार ए करियो भी जेड़ा जेड़ी किश्ती ते चढ़ेगा जेड़ा जेड़ी किश्ती ते चढ़ेगा ओही किश्ती तारेगी ना तारण ता सारियां खड़ियां ने पर जेदी वारी होवेगी जेदे ते मलाह बैठा ओही किश्ती तारेगी हुण बिना मलाह तो बैठियां किश्तियां दे तुसी बह जाओ मलाह उन्हां दा होवे ना ओ किवें निकलेगी पार किवें तरेगी तारेगी तां जई उपर मलाह बिना नहीं ना तारना इसे तरह नाम सारी परमेश्वर दे ने बलिहार जाइयो मुक्ति देण वाले है पर जेडे नाम दा मलाह तुहानू पता भी है गुरु नानक साहब ने सानू दिता है नाम दे मलाह गुरु नानक साहब ने उत्थे ही बैठोगे ना आखो सतनाम
श्री वाह
जेड़ा नाम गुरु ने दिता फिर ओही जपोगे एदा मलाह है जेदा मलाह ही ना होवेगा किवें जपोगे उन्हूं तो वाहिगुरु गुरमंत्र दे मलाह धन गुरु नानक साहब सच्चे पातशाह वाहिगुरु नाम जहाज है और एदे मलाह सतगुरु गुरु नानक देव साहब हन
तिसी अलंब नदी को तरियो
कहिंदे जेड़ा उस किश्ती ते बैठेगा जेदा मलाह है उस दे अलंब उस दे आश्र तो इस संसार तो तर जांदा है
इम परमेश्वर के सब नाम
महाराज जी कहंदे परमेश्वर दे जितने भी नाम हन
करें पार सिमरे उर ताम
जेड़ा सिमरेगा वो नाम उन्हां नूं इस संसार तो तारेगा
जो सतगुर उपदेशन करियो
पर जेड़ा नाम गुरु ने उपदेश दे के दिता सिख नो
इसको सिमर सिख भव तरियो
सिख उसे नाम दा सिमरन करके इस भव सागर तो तरेगा
एक बार जुग खट अरतीस
महाराज जी कहंदे वाहिगुरु गुरमंत्र नू तैयार करन लई 36 युग दा समा लगा गुर सिखो 36 युग कहंदे एक बार 36 युग दा समा बीत गया
तंदूकार न पर जा ईश
कहंदे अरबद नरबद तंदूकार वाली खेड सी सारे जगत विच ना पर जा ना ईश्वर अंधकार ही रहा 36 युग ताई
एक अंकार रचियो ने कोई
एक अंकार ने कुछ भी नहीं सी रचिया 36 युग बीत गए एक अंकार ने कुछ भी नहीं रचिया
सुन समाध रहे सब कोई
सब कुछ सुन समाध ही रहा सुन समाध विच ही सारी लोई अकाल पुरख विच ही अलेप रही भाव मिली रही
नहीं आकार कछु प्रगटायो
कोई आकार प्रगट नहीं होया कोई विश्व संसार नहीं बनया
रेयो गुबार ईश इम पायो
कहते गुबार ही गुबार अंधकार ही अंधकार मचया रहा ईश्वर ने वेख्या
नौ नौ युग में एक एक वर्णन
कहते नौ युग बीते ते अकाल पुरख ने उदो कुछ भी नहीं सी अरबद नरबद धुंधुकार ही सी नौ युग बीते ते एक अंकार ने एक अखर उचारण कीता वाह 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 हां जी
श्री नानक चौंके एक करनंग
फिर नौ युग बीते ते अकाल पुरख जी ने दूसरा अखर उचारण कीता हा हा फिर नौ युग बीते ते तीसरा अखर उचारण होया गग्गा, फिर नौ युग बीते ते चौथा अखर उचारण होया रारा, ते चौ अखरां नूं इकट्ठा करके जदों अकाल पुरख जी ने कहा वाहे गुरु, ता छत्ती युग दा अंधकार मिट के प्रकाश विच तब्दील हो गया।
सत श्री अकाल।
ओ सतयुग विच त्रेते विच द्वापर विच गुप्त रहा। धन गुरु नानक साहब ने बड़ी दया कीती कलयुगी जीवां ते साडे ते संसार च प्रगट होए, ते जेड़ा नाम गुप्त सी उस गुप्त नाम नू वाहिगुरु गुरमंत्र नू साडे ताई प्रगट करके सानू जपण दा हुक्म कीता। यह गुरु नानक साहब का तरस है, उन्हां दी कृपा है। एडा वड्डा महान गुरमंत्र जिन्हों उचारण करने वेले अकाल पुरख जी ने छत्ती युग का समा लाया, छत्ती युग की साधना अकाल पुरख की, उहदे चो यह गुरमंत्र पैदा होया। फिर उस गुरमंत्र नू गुरु नानक साहब ने जपया सचखंड तो लिया के, जप जप के उस गुरमंत्र की चेतना नू जगाया, और गुरमंत्र की चेतना नू जगा के अपने सिखां नू हुक्म कीता इनू जपो। वाहिगुरु गुरमंत्र है जप होमै खोई। हां जी,
वाहिगुरु एक नाम बनायो,
वाहिगुरु एक नाम बनाया गुरु नानक साहब जी ने।
सुन सब संतन के मन पायो,
सब संतां दे मनां नूं इह गुरमंत्र पाया।
निज सिखन को कर उपदेश,
अपने सिखां नूं इह उपदेश दे के महाराज जी ने निवाजिया।
सिमरत काटे बंद कलेश,
जिस दा सिमरन कीतिया सारे कलेश ते बंधन कटे जांदे हन।
जो एक मन सिमरे नामो,
महाराज पंजवे पातशाह कहिंदे जिहड़े हुण एक मन एक चित हो के इस नाम नूं सिमरनगे।
वाहे गुरु पूरे उर कामो,
वाहिगुरु जी उन्हां दे मनां दीआं सारीआं कामनावां पूर्ण करनगे।
अंत समें गत लहे सुखारे,
जिहड़े वाहिगुरु दा जाप जपणगे अंतम समें उन्हां नूं सुखैनी मुक्ति दा दान प्राप्त होवेगा।
जन्म मरण के बंध निवारे,
इन्हां दे जन्म मरण दे बंधन कट्टे जाणगे निर्विरत हो जाणगे।
या ते वाहे गुरु तुम सिमरो,
इस करके गुर सिखो वाहिगुरु गुरमंत्र दा जाप जपो, वाहिगुरु गुरमंत्र दा ध्यान धारो।
इस दिन हृदय बदन ते ररो,
रात दिन अठे पैर एक रस निरंतर लगातार बिना श्वास अजाई जाया, वाहिगुरु वाहिगुरु दा जाप जपो सिमरो।
सतगुरु तुमरे होए सहाय,
सतगुरु जी तुहाडे सहाई होणगे मददगार होणगे।
दुबिधा सगरी देत मिटाए,
इस गुरमंत्र दी साधना नाल तुहाडे अंदर दी सारी दुबिधा दूर हो जाएगी, दुबदा दी निर्वृत्ति हो जाएगी।
अंत समय सब बंद निकंद,
और अंत समय तुहाडे सारे बंधन कट्टे जाणगे।
ओ लीन सचदानंद,
सचदानंद सच सत चेतन आनंद स्वरूप वाहिगुरु विच तुसी लीन हो जाओगे।
सुन सिखन भ्रम को निरवार,
सिखां ने अपने अंदर दा भरम निवारिया।
वाहिगुरु सिमरियो करतार,
करतार दा वाहिगुरु नाम सिमरिया, गुरसिखां ने नाम दी साधना करन लगे।
श्री अर्जन को सेवत रहे,
धन गुरु अर्जन देव साहब जी दी सेवा करदे रहे।
अंत समय नीके सुख लहे,
और अंतम समय भारी सुख नु प्राप्त कीता।
इनको मिले सुगुरमत पाई,
जेडे अगे उना नु मिले ओ भी गुरमत दे धारनी हो गए। भाई फिरना जी नु, भाई जेठा जी होना नु, जेडे अगे होर मिले ओ भी भाई गुरसिखी नु धारण कर गए।
जै कै सिखी जग बिदताई,
एदा सारे जगत विच महाराज जी दी सिखी प्रगट हो रही है। सतगुरु जी दे सिखी दे बोल बाले प्रगट हो रहे हैं। गुरु पातशाह जी कृपा करन, अपने खालसे दे बोल बाले सारे संसार भर विच विश्व भर विच साहिब जी प्रगट करन। होईयां भुल्लां चुक्कां दी खेबां